ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165।
Pizza Depot completed 25 years and we're throwing the biggest celebration yet.
Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, participate in a lucky draw till June 30th, and a chance to win big on July 1st.
Download the Pizza Depot app now and you could win a dream trip to Mexico, iPhones, smartwatches, TVs and much more. Pizza Depot, 25 years of deliciousness.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਵਕਤ ਜਦ ਆਇਆ ਫਨਾ ਹੋ ਜਾਣਗੇ, ਅਰਸ਼ ਤੱਕ ਫੈਲੇ ਜੋ ਘਾਹ ਹੋ ਜਾਣਗੇ। ਵਕਤ ਜਦ ਆਇਆ ਫਨਾ ਹੋ ਜਾਣਗੇ, ਅਰਸ਼ ਤੱਕ ਫੈਲੇ ਜੋ ਘਾਹ ਹੋ ਜਾਣਗੇ। ਖੋਲ੍ਹ ਕੇ ਦਿਲ ਮੈਂ ਮਨਾਵਾਂਗਾ ਖੁਸ਼ੀ, ਖੋਲ੍ਹ ਕੇ ਦਿਲ ਮੈਂ ਮਨਾਵਾਂਗਾ ਖੁਸ਼ੀ, ਜਦ ਤੇਰੇ ਹਾਸੇ ਕਪਾਹ ਹੋ ਜਾਣਗੇ। ਕੀ ਪਤਾ ਸੀ ਆਪਣੇ ਹੀ ਹਮਸਫ਼ਰ, ਕੀ ਪਤਾ ਸੀ ਆਪਣੇ ਹੀ ਹਮਸਫ਼ਰ ਰਾਜਨੀਤਿਰ ਦੇ ਗਵਾਹ ਹੋ ਜਾਣਗੇ। ਕੀ ਪਤਾ ਸੀ ਆਪਣੇ ਹੀ ਹਮਸਫ਼ਰ ਰਾਜਨੀ ਧਿਰ ਦੇ ਗਵਾਹ ਹੋ ਜਾਣਗੇ। ਕਿ ਸ਼ਹਿਰ ਤੱਕ ਤੂਫਾਨ ਜਿਸ ਦਿਨ ਆ ਗਿਆ, ਸ਼ਹਿਰ ਤੱਕ ਤੂਫਾਨ ਜਿਸ ਦਿਨ ਆ ਗਿਆ, ਕਿੰਗਰੇ ਮਹਿਲਾਂ ਦੇ ਢਾਹ ਹੋ ਜਾਣਗੇ। ਕਿ ਉਸ ਅੰਦਰ ਜੇ ਬਣੀ ਹਿੰਮਤ ਰਹੀ, ਫਿਰ ਘਣੇ ਜੰਗਲ ਵੀ ਗਾਹ ਹੋ ਜਾਣਗੇ। ਹੌਸਲਾ ਰੱਖੋ ਤੁਸੀਂ ਕੁਝ ਬੱਚਿਓ, ਹੌਸਲਾ ਰੱਖੋ ਤੁਸੀਂ ਕੁਝ ਬੱਚਿਓ, ਬੇਰ ਵੀ ਟੀਸੀ ਦੇ ਲਾਹ ਹੋ ਜਾਣਗੇ। ਆਖਰੀ ਸ਼ੇਰ ਹੈ ਜੀ ਕਿ ਦੇਖਣਾ ਰੌਸ਼ਨ ਹੁਰੀ ਵੀ ਅੰਤ ਨੂੰ, ਦੇਸ਼ਨਾ ਦੇਖਣਾ ਰੌਸ਼ਨ ਹੁਣੀ ਵੀ ਅੰਤ ਨੂੰ, ਚੁੱਪ ਚੁਪੀਤੇ ਵਾਹ ਤੋਂ ਆਹ ਹੋ ਜਾਣਗੇ, ਚੁੱਪ ਚੁਪੀਤੇ ਵਾਹ ਤੋਂ ਆਹ ਹੋ ਜਾਣਗੇ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਹੁਣ ਖੋਪੀਏ ਤੱਕ ਤੁਸੀਂ ਪ੍ਰੋਗਰਾਮ ਸੁਣੋਗੇ, ਦੋ ਤੋਂ ਤਿੰਨ ਨਗਾਰਾ ਦੀ ਵਾਰੀ ਹੁੰਦੀ ਹੈ, ਉਸ ਤੋਂ ਬਾਅਦ ਸਾਜ਼ੋ ਆਵਾਜ਼ ਸੁਣਦੇ ਹੋ। ਅੱਜ ਜੂਨ ਮਹੀਨੇ ਦੀ 18 ਤਰੀਕ ਹੋ ਗਈ ਹੈ ਤੇ 2:15 ਸਟੂਡੀਓ ਦੀ ਘੜੀ ਤੇ ਹੋਣ ਵਾਲੇ ਨੇ। ਬਾਹਰਲਾ ਤਾਪਮਾਨ 28 ਡਿਗਰੀ ਹੈ। ਸਵੇਰੇ ਧੁੱਪ ਨਿਕਲੀ ਸੀ ਮਾੜੀ ਜੀ, ਹੁਣ ਕਣੀਆਂ ਦੱਸੀਆਂ ਤੇ ਹਾਲੇ ਭੂਰ ਜੀ ਕਦੇ ਪੈਂਦੀ ਹੈ ਹਟ ਜਾਂਦੀ ਹੈ, ਪਰ ਕਹਿੰਦੇ ਬਾਅਦ ਦੁਪਹਿਰ ਮੀਂਹ ਵਾਹਵਾ ਪੈਣਾ, ਬੱਦਲਾਂ ਚ ਬੱਦਲ ਵੱਜ ਕੇ ਚੰਗਿਆੜੇ ਨਿਕਲਣਗੇ, ਜਿਹਨੂੰ ਅਸਮਾਨੀ ਬਿਜਲੀ ਕਹਿੰਦੇ ਆ। ਕੱਲ ਨੂੰ ਵੀ ਏਦਾਂ ਦਾ ਮੌਸਮ ਰਹਿਣਾ, ਗਿੱਲ ਗਲੋਲੇ ਜਿਹਾ ਵਾਲਾ, 23 ਡਿਗਰੀ ਤਾਪਮਾਨ ਹੋਊ। ਸ਼ੁੱਕਰਵਾਰ ਨੂੰ ਮੌਸਮ ਖੁਸ਼ਕ 26 ਡਿਗਰੀ, ਸਨਿਚਰਵਾਰ ਨੂੰ ਮੌਸਮ ਖੁਸ਼ਕ ਤੇ 28 ਡਿਗਰੀ ਤਾਪਮਾਨ ਆ, ਤੇ ਐਤਵਾਰ 31 ਡਿਗਰੀ ਆਉਣਾ। ਕਹਿ ਲਓ ਕਿ ਸਨਿਚਰਵਾਰ ਤੇ ਐਤਵਾਰ ਏਅਰ ਕੰਡੀਸ਼ਨ ਦੀਆਂ ਚੀਕਾਂ ਨਿਕਲਣਗੀਆਂ। ਸਨਿਚਰਵਾਰ ਨੂੰ ਸਾਡਾ ਟੂਰਨਾਮੈਂਟ ਆ ਜੀ, ਐਤਕੀ OKC ਓਨਟੈਰੀਓ ਕਬੱਡੀ ਕਲੱਬ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾਣਾ। ਟੂਰਨਾਮੈਂਟ ਉੱਥੇ ਹੋਣਾ ਜਿੱਥੇ ਪਿਛਲੇ ਵੀਕ ਹੋਇਆ ਸੀ, CA ਸੈਂਟਰ ਦੀਆਂ ਗਰਾਊਂਡਾਂ ਵਿਚ ਟੂਰਨਾਮੈਂਟ ਆ। ਉਹ $20 ਦੀ ਟਿਕਟ ਆ। ਟੀਮਾਂ ਜਿਹੜੀਆਂ ਨੇ ਜੀ, ਉਹਨਾਂ ਦੇ ਵਿਚ ਐਡੀਸ਼ਨ ਹੋ ਰਹੀਆਂ ਨੇ, ਕੋਈ ਖਿਡਾਰੀ ਰਿਲੀਜ਼ ਕੀਤਾ ਜਾ ਰਿਹਾ, ਕੋਈ ਨਵਾਂ ਖਿਡਾਰੀ ਲਿਆ ਜਾ ਰਿਹਾ। ਹਰ ਵਾਰੀ ਜਿਹੜਾ ਜੀ ਉਹ ਕੋਈ ਨਾ ਕੋਈ ਜਿਹੜੀ ਕਹਿ ਲਓ ਕਿ ਚੂਲ ਢਿੱਲੀ ਹੁੰਦੀ ਆ, ਹਰ ਟੀਮ ਉਹਨੂੰ ਕੱਸਣ ਦੀ ਕੋਸ਼ਿਸ਼ ਕਰਦੀ ਆ। ਜਦੋਂ ਫਿਰ ਕਈ ਪਲੇਅਰਾਂ ਦੇ ਸਰਟੀਫਿਕੇਟ ਲੱਗੀ ਹੁੰਦੀ, ਉਹਦੀ ਰਿਪਲੇਸਮੈਂਟ ਚਾਹੀਦੀ ਹੁੰਦੀ ਆ, ਉਹ ਵੀ ਲੱਭ ਲਭਾ ਕੇ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੇ ਨੇ ਕਿ ਟੀਮ ਜਿਹੜੀ ਆ ਜੀ, ਜੇ ਪਹਿਲਾਂ 19 ਸੀ ਤੋਂ 21 ਨੇ ਤਾਂ ਘੱਟੋ ਘੱਟ 20 ਜ਼ਰੂਰ ਹੋ ਜਾਏ। ਪਿਛਲੇ ਵੀ ਇੱਕ ਘਾਹ ਜਿਹੜਾ ਸੀਗਾ ਵਾਹਵਾ ਸੁੱਕਾ ਸੀ, ਪਲੇਅਰਾਂ ਦਾ ਜਿਹੜਾ ਛਿਲ ਛਲਾਈ ਆ ਵਾਹਵਾ ਹੋਇਆ, ਤੇ ਹੁਣ ਰੱਬ ਕਰੇ ਤੁਹਾਡਾ ਭਲਾ। ਸਿਟੀ ਨੂੰ ਕਿਹਾ ਸੀਗਾ ਕਿ ਭਾਈ ਤੁਸੀਂ ਘਾਹ ਨੂੰ ਪਾਣੀ ਜ਼ਰੂਰ ਦੇਣਾ, ਤੇ ਹੁਣ ਰੋਜ਼ ਘਾਹ ਨੂੰ ਪਾਣੀ ਜਿਹੜਾ ਉਹ ਲੱਗ ਰਿਹਾ। ਤੇ ਉਦੋਂ ਤੱਕ ਗਰਾਊਂਡ ਵੀ ਵਧੀਆ ਹੋ ਜਾਣੀ ਆ। ਅੱਜ ਕਹਿੰਦੇ ਖਾਦ ਵੀ ਪਾਤੀ ਆ, ਜਦੋਂ ਸ਼ੇਕ ਜਿਹਾ ਕੱਢਦੇ ਹੁੰਦੇ ਆ ਜਿਹਦੇ ਨਾਲ ਪਾਣੀ ਅੰਦਰ ਚੱਲਦਾ, ਫਿਰ ਗਰੋਥ ਬਹੁਤ ਛੇਤੀ ਹੁੰਦੀ ਆ। ਤੇ ਸ਼ਨਿਚਰਵਾਰ ਤੱਕ ਉਮੀਦ ਆ ਕਿ ਘਾਹ ਹਰਾ ਵੀ ਹੋਜੂ, ਇੰਚ ਡੇਢ ਇੰਚ ਵੱਧ ਵੀ ਜਾਣਾ, ਤੇ ਜਦੋਂ ਕੂਲਾ ਹੋਵੇ ਤੇ ਫਿਰ ਖਿਡਾਰੀ ਸੱਟਾਂ ਫਿੱਟਾਂ ਤੋਂ ਬਚੇ ਰਹਿੰਦੇ ਆ। ਤੇ ਇਸ ਟੂਰਨਾਮੈਂਟ ਤੋਂ ਬਾਅਦ ਫਿਰ 3 ਹਫ਼ਤੇ ਛੁੱਟੀਆਂ, ਇਹ ਵੈਨਕੂਵਰ ਟੂਰਨਾਮੈਂਟ ਹੋਣੇ ਨੇ, ਉਸ ਤੋਂ ਬਾਅਦ ਫਿਰ ਜੁਲਾਈ ਦੇ ਵਿੱਚ ਇੱਥੇ ਦੁਬਾਰਾ ਸ਼ੁਰੂ ਹੋਣੇ ਨੇ ਜੀ। ਫਿਰ 2 ਟੂਰਨਾਮੈਂਟ ਇੱਥੇ ਇਹਨਾਂ ਗਰਾਊਂਡਾਂ ਦੇ ਵਿੱਚ ਹੋਣੇ ਨੇ, ਇੱਕ ਵਿੰਡਸਰ ਦੇ ਵਿੱਚ ਹੋਣਾ, ਫਿਰ ਇੱਕ ਮੌਂਟਰੀਅਲ 'ਚ ਹੋਣਾ, ਤੇ ਫਿਰ 9 ਤਰੀਕ ਨੂੰ ਕੱਪ ਆ ਜੀ, ਕੈਨੇਡਾ ਕਬੱਡੀ ਕੱਪ, ਉਹ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾਣਾ। ਉਹਦੀਆਂ ਟਿਕਟਾਂ ਜਿਹੜੀਆਂ ਨੇ ਜੀ ਰਿਲੀਜ਼ ਹੋ ਚੁੱਕੀਆਂ ਨੇ, ਤੁਸੀਂ ਟਿਕਟਾਂ ਹਾਸਲ ਕਰ ਸਕਦੇ ਹੋ, ਤੇ ਰੱਬ ਕਰੇ ਤੁਹਾਡਾ ਭਲਾ ਇਹ ਜਦੋਂ ਟੂਰਨਾਮੈਂਟ ਦੇ ਉੱਪਰ ਵੀ ਟੈਂਟ ਲੱਗਾ ਹੋਣਾ, ਤੇ ਇੱਥੋਂ ਵੀ ਟਿਕਟਾਂ ਲਈਆਂ ਜਾ ਸਕਦੀਆਂ ਨੇ। ਪੁਲਿਸ ਜਿਹੜੀ ਹੈ ਜੀ, ਅੱਜ ਕੱਲ੍ਹ ਆਪਾਂ G7 ਦੀ ਥੋੜ੍ਹਾ ਜਿਹਾ ਅੱਗੇ ਜਾ ਕੇ ਗੱਲ ਕਰਦੇ ਹਾਂ, ਪੁਲਿਸ ਵਾਹਵਾ ਮੁਸ਼ਤੈਦ ਹੋਈ ਹੈ ਜੀ, ਚਾਹੇ ਸਾਡੀ ਉਹ OPP ਆ, ਚਾਹੇ ਸਾਡੀ ਪੀਲ ਪੁਲਿਸ ਆ, ਚਾਹੇ ਡੁਰਮ ਆ, ਹਾਲਟਨ ਆ, ਨਿਆਗਰਾ, ਸਾਰੇ ਬੜੇ ਰਲ ਕੇ ਕੰਮ ਕਰ ਰਹੇ ਆ। ਅੱਜ ਆ 2 ਭੱਦਰ ਪੁਰਸ਼ ਗ੍ਰਿਫ਼ਤਾਰ ਕੀਤੇ ਗਏ ਨੇ ਜੀ, ਸਰਦਾਰ ਬਹਾਦਰ ਸਰਦਾਰ ਸਿਮਰਪ੍ਰੀਤ ਸਿੰਘ ਜੀ, ਇੱਕ ਨੇ ਜੀ ਅਨੁਜ ਕੁਮਾਰ ਜੀ। ਇਹ ਕੀ ਕਰਦੇ ਸੀਗੇ ਜੀ, ਪੀ ਇਹ ਠੇਕਿਆਂ ਤੋਂ ਸ਼ਰਾਬ ਚੋਰੀ ਕਰਦੇ ਸੀ। ਹਾਂਜੀ, ਉਹ ਵੀ ਥੋੜੀ ਬਹੁਤੀ ਨਹੀਂ, $3 ਲੱਖ ਦੀ ਸ਼ਰਾਬ ਚੋਰੀ ਕਰਨ ਦੇ ਦੋਸ਼ ਦੇ ਵਿੱਚ ਇਹ ਫੜੇ ਗਏ ਨੇ ਜੀ। ਰੱਬ ਕਰੇ ਤੁਹਾਡਾ ਭਲਾ। ਆ ਇੱਕ ਹੋਰ ਖਬਰ ਆਈ ਹੈ ਜੀ ਕਿ ਓਨਟੈਰੀਓ ਦੇ ਵਿੱਚ ਪੁਲਿਸ ਬਲਾਂ ਅਤੇ 25 ਲੋਕਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸਬੰਧ ਦੇ ਵਿੱਚ ਅਪਰਾਧਾਂ ਦੇ ਕੁੱਲ 197 ਦੋਸ਼ ਲਾਏ ਗਏ ਨੇ। ਪੁਲਿਸ ਨੇ ਇਹ ਸਭ ਜਿਹੜਾ ਸੀ 16 ਮਹੀਨਿਆਂ ਦੀ ਜਾਂਚ ਦੇ ਦੌਰਾਨ ਕੀਤਾ। ਪ੍ਰੋਜੈਕਟ ਸੈਚੂਰੇਟ ਜਨਵਰੀ 2024 ਦੇ ਵਿੱਚ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ, ਗ੍ਰੇਟਰ ਸਡਬਰੀ ਪੁਲਿਸ ਸੇਵਾ ਤੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਕਈ ਪੁਲਿਸ ਵਿਭਾਗਾਂ ਦੇ ਵਿਚਕਾਰ ਇੱਕ ਸਾਂਝੀ ਜਾਂਚ ਵਜੋਂ ਸ਼ੁਰੂ ਹੋਇਆ ਸੀ। ਸੋ ਇਸ ਫਾਲ ਦੇ ਵਿੱਚ ਜਿਹੜਾ 2 ਵੱਖ ਵੱਖ ਤਰੀਕਾਂ 8 ਤੇ 9 ਮਈ ਨੂੰ ਸਡਬਰੀ, ਮਿਸਾਗਾ, ਹੈਮਿਲਟਨ, ਰਿਚਮੰਡ ਹਿੱਲ, ਪਿਕਰਿੰਗ, ਟੋਰਾਂਟੋ, ਇਹਦੇ ਵਿੱਚ ਸਰਚ ਵਾਰੰਟ ਜਿਹੜੇ ਸਨ ਲਾਗੂ ਕੀਤੇ ਗਏ ਸੀ। ਉਨ੍ਹਾਂ ਵਾਰੰਟਾਂ ਦੇ ਨਤੀਜੇ ਵਜੋਂ 4 ਹਥਿਆਰ, 12 ਕਿਲੋਗ੍ਰਾਮ ਸ਼ੱਕੀ ਕੋਕੀਨ, 7.5 ਕਿਲੋਗ੍ਰਾਮ ਜਿਹੜੀ ਸੀ ਸ਼ੱਕੀ ਫੈਂਟਨਾਇਲ, ਤੇ 2448 ਆਕਸੀਡੋਸਨ ਗੋਲੀਆਂ, 10 ਸ਼ੱਕੀ ਮੈਥਾਫੈਂਟਾਮਾਈਨ ਗੋਲੀਆਂ ਤੇ ਕੈਨੇਡੀਅਨ ਮੁਦਰਾ ਦੇ ਵਿਚ $2,59,000 ਜ਼ਬਤ ਕੀਤੇ ਗਏ ਔਰ ਜ਼ਬਤ ਕੀਤੀਆਂ ਗਈਆਂ ਨਸ਼ੀਲੀਆਂ ਦਵਾਈਆਂ ਦੀ ਅੰਦਾਜ਼ਨ ਕੀਮਤ ਜਿਹੜੀ ਹੈ ਜੀ $1.5 million ਬਣਦੀ ਹੈ। ਪੁਲਿਸ ਦਾ ਕਹਿਣਾ ਹੈ ਕਿ BC ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੈਟਵਰਕ ਦੀ ਜਾਂਚ ਤੋਂ ਬਾਅਦ ਇਕ ਵਿਅਕਤੀ ਤੇ ਦੋਸ਼ ਲਗਾਇਆ ਗਿਆ ਹੈ। 5 ਮਹੀਨਿਆਂ ਦੀ ਜਾਂਚ ਤੋਂ ਬਾਅਦ ਪੈਂਬਰੋਕ ਦੇ ਵਿਚ 23 ਵਿਅਕਤੀਆਂ ਤੇ ਦੋਸ਼ ਲਾਏ ਗਏ ਸਨ। ਸੋ ਨਸ਼ੀਲੇ ਪਦਾਰਥ ਜਿਹੜੇ ਸਨ ਉਹ ਜ਼ਬਤ ਕੀਤੇ ਗਏ। OPP ਦੇ ਕਾਰਜਕਾਰੀ ਜਾਸੂਸ ਸੁਪਰਡੈਂਟ ਐਂਡੀ ਬ੍ਰਾਂਡਫੋਰਡ ਨੇ ਇਕ ਨਿਊਜ਼ ਰਿਲੀਜ਼ ਦੇ ਵਿਚ ਕਿਹਾ ਕਿ ਸਡਬਰੀ ਵਰਗੇ ਭਾਈਚਾਰੇ ਦੇ ਵਿਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਇਹ ਮਾਤਰਾ ਮਹੱਤਵਪੂਰਨ ਹੈ। ਪੁਲਿਸ ਨੇ ਅਪਰਾਧ ਦੇ ਲਈ ਕਮਾਈ ਵਜੋਂ 21 ਸੈੱਲਫੋਨ, 2 ਲੈਪਟਾਪ ਤੇ 1 ਵਹੀਕਲ ਤੇ 1 ਕਿਸ਼ਤੀ ਵੀ ਜ਼ਬਤ ਕੀਤੀ ਆ। ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀ ਇਸ ਕਾਰਵਾਈ ਦੇ ਹਿੱਸੇ ਵਜੋਂ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਕੀ 3 ਸ਼ੱਕੀਆਂ ਦੇ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਨੇ। ਜਿਨ੍ਹਾਂ ਤੇ ਦੋਸ਼ ਲਗਾਏ ਗਏ ਹਨ ਉਨ੍ਹਾਂ ਦੇ ਵਿਚੋਂ 6 ਸਡਬਰੀ ਤੋਂ ਹਨ, ਬਾਕੀ ਜਾਂ ਤਾਂ ਦੱਖਣੀ ਓਨਟੇਰੀਓ ਤੋਂ ਨੇ ਤੇ ਜਾਂ ਉਹ ਨੇ ਜਿਨ੍ਹਾਂ ਦਾ ਕੋਈ ਪੱਕਾ ਪਤਾ ਟਿਕਾਣਾ ਨਹੀਂ। ਹੁਣ ਗੱਲ ਕੀ, ਪਿਛਲੇ ਦਿਨ 18 ਇੱਥੇ ਆਪਣੇ ਹੋਟੋਇੰਗ ਕੰਪਨੀ ਵਾਲੇ ਫੜੇ ਸੀ, 9 ਇੱਕ ਦਿਨ ਹੋਰ ਫੜੇ ਸੀ। ਪੁਲਿਸ ਪੂਰੇ ਜ਼ੋਰ ਸ਼ੋਰ ਦੇ ਨਾਲ ਲੱਗੀ ਹੈ, ਪੁਲਿਸ ਦੀ ਸਿਫਤ ਕਰ ਵੀ ਦੇਣੀ ਚਾਹੀਦੀ ਹੈ। ਕੱਲ ਜਿਹੜੇ ਸੀ ਇੱਕ ਖਬਰ ਵਾਹਵਾ ਚਰਚਾ ਦੇ ਵਿਚ ਰਹੀ ਕਿ 4 ਜਿਹੜੇ ਆ ਗੱਡੀਆਂ ਚੋਰੀ ਕਰਨ ਵਾਲੇ ਆ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਦੇ ਘਰੇ ਹੀ ਗੱਡੀ ਚੋਰੀ ਕਰਨ ਚ ਲਗਾ। ਜਾਂ ਤਾਂ ਚੋਰ ਬੀਬੇ ਸੀ, ਭਲੇ ਮਾਨ ਸੀ, ਜਾਂ ਫਿਰ ਉਹ ਕਹਿ ਲਓ ਕਿ ਜਿੱਦਾਂ ਫਿਲਮੀ ਸਟਾਈਲ ਦੇ ਵਿਚ ਹਾਥੀ ਉੱਥੇ ਮਾਰਨਾ ਚਾਹੁੰਦੇ ਸੀ ਵੀ ਐਵੇਂ ਕਿਸੇ ਗਰੀਬ ਗੁਰੂ ਦੀ ਕਾਰ ਚੱਕਣੀਆਂ ਚੱਕੋ, ਮੁੱਖ ਮੰਤਰੀ ਸਿੱਧੀ ਕਾਰ ਮਸ਼ਹੂਰੀ ਦਊ। ਹੁਣ ਸਾਨੂੰ ਕਹਿ ਲਓ ਵੀ ਉਹਨਾਂ ਚੋਰਾਂ ਦਾ ਧੰਨਵਾਦ ਵੀ ਕਰਨਾ ਚਾਹੀਦਾ, ਉਹ ਇਸ ਕਰਕੇ ਵੀ ਜਿਹੜਾ ਇਹ ਮੁੱਦਾ ਹੈ ਉਹ ਦੁਬਾਰਾ ਫਿਰ ਹਾਈਲਾਈਟ ਹੋਇਆ। ਕੱਲ ਮੈਂ ਡੱਗ ਫੋਨ ਹੋਰਾਂ ਦਾ ਬਿਆਨ ਸੁਣ ਰਿਹਾ ਸੀ। ਵੈਸੇ ਇਹਦੇ ਵਿਚ ਕੋਈ ਸ਼ੱਕ ਹੀ ਨਹੀਂ ਵੀ ਜਿਸ ਕੌਨਫੀਡੈਂਸ ਦੇ ਵਿਚ ਡੱਗ ਫੋਨ ਹੋਰੀ ਬਿਆਨ ਦਿੰਦੇ ਨੇ, ਕਿਆ ਬਾਤ ਹੈ, TC ਦਾ ਹੁੰਦਾ ਜੀ ਕੌਨਫੀਡੈਂਸ। ਹੁਣ ਪਿਛਲੇ ਦਿਨ ਜਦੋਂ ਇੱਕ ਪ੍ਰੈਸ ਕਾਨਫਰੰਸ ਜਦੋਂ ਆਹ ਟੋ ਟਰੱਕ ਵਾਲੇ ਤੇ ਬਾਕੀ 18 ਜਣੇ ਉਹ ਫੜੇ ਆ ਨਾ, ਉਸ ਪ੍ਰੈਸ ਕਾਨਫਰੰਸ ਦੇ ਵਿਚ ਵੱਖ ਵੱਖ ਜਿਹੜੇ ਸਾਡੇ ਪੁਲਿਸ ਡਿਪਾਰਟਮੈਂਟਸ ਨੇ ਉਹਨਾਂ ਦੇ ਚੀਫ ਵੀ ਸਨ। ਇਸ ਤੋਂ ਇਲਾਵਾ ਸਾਡੇ ਫੈਡਰਲੀ ਮੰਤਰੀ ਜਿਹੜੇ ਨੇ ਜੀ ਰੂਬੀ ਸਹੋਤਾ ਹੋਰੀ ਵੀ ਸਨ, ਉੱਥੇ ਹਰਦੀਪ ਗਰੇਵਾਲ ਹੋਰੀ ਵੀ ਸਨ, ਉੱਥੇ ਪੈਟ੍ਰਿਕ ਬਰਾਊਨ ਹੋਰੀ ਵੀ ਸਨ। ਸੋ ਉੱਥੇ ਜਦੋਂ ਸਵਾਲ ਪੁੱਛੇ ਗਏ ਤੇ ਪੈਟ੍ਰਿਕ ਬਰਾਊਨ ਹੋਰਾਂ ਨੇ ਇਹ ਗੱਲ ਕਹੀ ਕਿ ਭਾਈ ਸਵਾਲ ਇਹ ਪੁੱਛਿਆ ਗਿਆ ਸੀ ਵੀ ਜਿਹੜੇ ਬੰਦੇ ਫੜੇ ਆ ਉਹਨਾਂ ਦੇ ਵਿਚੋਂ ਹਾਲੇ ਜੇਲ੍ਹ ਚ ਕਿੰਨੇ ਆ, ਉਹ ਚੋਂ 1 ਸੀ ਜਿਹਨਾਂ ਦੀ ਜਿਹਦੀ ਜ਼ਮਾਨਤ ਨਹੀਂ ਸੀ ਹੋਈ, ਬਾਕੀ ਸਾਰੇ ਜਿਹੜੇ ਸੀਗੇ ਉਹ ਜੱਜ ਸਾਹਿਬ ਨੇ ਘਰ ਨੂੰ ਤੋਰਤੇ ਸੀ। ਹੁਣ ਜਦੋਂ ਰੂਬੀ ਸੁਖਤਾਰਾ ਨੂੰ ਇਹ ਗੱਲ ਪੁੱਛੀ ਗਈ ਉਹ ਕਹਿੰਦੇ ਵੀ ਅਸੀਂ ਜਿਹੜਾ ਬਿੱਲ ਆ ਜੀ ਉਹ ਬੜਾ ਸਖ਼ਤ ਬਿੱਲ, ਜਿਹੜਾ ਬੇਲ ਰਿਫੋਰਮ ਬਿੱਲ ਆ ਉਹ ਆਉਣ ਵਾਲੇ ਮਹੀਨਿਆਂ ਦੇ ਵਿਚ ਟੇਬਲ ਕਰ ਰਹੇ ਹਾਂ ਤੇ ਉਹ ਬਣ ਜਾਣਾ। ਤੇ ਵੈਸੇ ਜਿਹੜਾ ਜੀ ਉਹ ਕਹਿ ਲਓ 2024 ਤੋਂ ਲੈ ਕੇ ਤੇ 1 ਜਿਹੜੇ ਸੀਗੇ ਜੋ ਸੁਧਾਰ ਕੀਤੇ ਸੀ ਬਿੱਲ ਦੇ ਵਿਚ ਜਿਹੜਾ ਉਹ ਕੋਡ ਹੈ, ਤੇ ਜਿਹੜੀ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਆ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਸ ਚੀਜ਼ ਨੂੰ ਲਾਗੂ ਕਰਨ ਦੇ ਲਈ। ਹੁਣ ਆਪਾਂ ਇਲੈਕਸ਼ਨ ਦੇ ਦੌਰਾਨ ਵੀ ਆਪਾਂ ਜੁਡੀਸ਼ਰੀ ਦੀ ਗੱਲ ਕਰਦੇ ਰਹੇ ਹਾਂ, ਡੱਗ ਫੋਰਡ ਹੋਰੀ ਇੱਕ ਦਿਨ ਖੁਦ ਇਸ ਚੀਜ਼ ਤੋਂ ਕਲਪੇ ਸੀ ਵੀ ਸਾਡੇ ਜਿਹੜੇ ਜੱਜ ਸਾਹਿਬਾਨ ਨੇ, ਕਿਉਂਕਿ ਬਹੁਤਾ ਜਿਹੜੇ ਇਹ ਲੋਕ ਨੇ ਉਹ ਏਦਾਂ ਖੁੱਲ੍ਹ ਕੇ ਗੱਲਬਾਤ ਜਿਹੜੀ ਆ ਉਹ ਕਿਉਂਕਿ ਜਿਹੋ ਜਿਹਾ ਸਿਸਟਮ ਆ ਉਹ ਜੁਡੀਸ਼ਰੀ ਦੀ ਆਲੋਚਨਾ ਕਰਦੇ ਨਹੀਂ, ਪਰ ਉਹ ਕਲਪੇ ਸੀ ਵੀ ਬੰਦੇ ਫੜ ਕੇ ਲਿਜਾਈਦੇ ਆ ਤੇ ਜੱਜ ਸਾਹਿਬ ਘਰ ਨੂੰ ਤੋਰ ਦਿੰਦੇ ਆ। ਔਰ ਉਹਦੇ ਵਿਚ ਕੀ ਆ ਕਿ ਜਦੋਂ ਬਲੇਮ ਗੇਮ ਦੀ ਚੱਲਦੀ ਹੈ ਉਹ ਕਹਿੰਦੇ ਭਾਈ ਫੈਡਰਲ ਨੂੰ ਚਾਹੀਦਾ, ਫੈਡਰਲ ਵਾਲੇ ਕਹਿੰਦੇ ਅਸੀਂ ਜੋ ਕਰਨਾ ਸੀਗਾ ਉਹ ਬਹੁਤਾ ਕੀਤਾ ਆ ਹੋਰ ਕਰ ਦਿਆਂਗੇ, ਪਰ ਜਿਹੜੀ ਪ੍ਰੋਵਿੰਸ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਵੀ ਪ੍ਰੋਵਿੰਸ ਦੇ ਕੋਲ ਜੇਲ੍ਹਾਂ ਹੈ ਨਹੀਂ। ਹੁਣ ਇੱਕ ਡਾਟਾ ਇਹ ਵੀ ਸ਼ੋਅ ਕਰਦਾ ਵੀ 1-1 ਸੈੱਲ ਦੇ ਵਿਚ ਜਿੱਥੇ 2-2 ਬੰਦੇ ਰਹਿਣੇ ਚਾਹੀਦੇ ਉੱਥੇ 4-4 ਨੇ ਜੀ, ਹੁਣ ਜੇਲ੍ਹਾਂ ਕਿੱਥੇ ਗਈਆਂ, ਹੁਣ ਜੇਲ੍ਹਾਂ ਹੋਰ ਬਣਾਈਆਂ ਕਿਉਂ ਨਹੀਂ ਜਾ ਰਹੀਆਂ, ਹੁਣ ਪਤਾ ਤੇ ਹੈਗਾ ਹੀ ਆ ਉਹ ਕੱਲ ਨੂੰ, ਚਲੋ ਮਹੀਨਾ ਲੱਗ ਜਾ, 2 ਮਹੀਨੇ ਲੱਗ ਜਾਣ, 2.5 ਲੱਗ ਜਾਣ ਜਾਂ 3 ਲੱਗ ਜਾਣ, ਜਿਹੜਾ ਫੈਡਰਲ ਕੋਡ ਆ ਉਹਦੇ ਵਿਚ ਤਬਦੀਲੀ ਹੋ ਜਾਂਦੀ ਹੈ, ਜ਼ਮਾਨਤਾਂ ਜਿਹੜੀਆਂ ਨੇ ਜੀ ਉਹ ਔਖੀਆਂ ਕਰ ਦਿੱਤੀਆਂ ਜਾਂਦੀਆਂ ਨੇ, ਜਾਂ ਫਿਰ ਉਹਦੇ ਵਿਚ ਨਿਰਧਾਰਿਤ ਕਰ ਦਿੱਤਾ ਜਾਂਦਾ ਕਿ ਜੇ ਕਿਸੇ ਬੰਦੇ ਨੇ ਜਿਹੜੀ ਸਵੀਅਰਨੈਸ ਹੈਗੀ ਆ ਜੀ ਕ੍ਰਾਈਮ ਦੀ ਉਹਦੇ ਹਿਸਾਬ ਨਾਲ ਵੀ ਆਹ ਬੰਦਿਆਂ ਨੂੰ ਜ਼ਮਾਨਤ ਨਹੀਂ ਮਿਲਣੀ, ਹੁਣ ਉਹਨੂੰ ਜੇਲ੍ਹ 'ਚ ਰੱਖਣਾ ਪੈਣਾ। ਹੁਣ ਜੇ ਸਾਡੇ ਕੋਲ ਰੱਖਣ ਨੂੰ ਥਾਂ ਹੈ ਨਹੀਂ, ਹੁਣ ਫਿਰ ਅਸੀਂ ਕਹਿ ਲਓ ਵੀ ਹੋਟਲ 'ਚ ਰਿਫਿਊਜੀਆਂ ਵਾਂਗੂ ਰੈਂਟ ਕਰਕੇ ਨਹੀਂ ਦੇਣੇ ਵੀ ਭਾਈ ਤੁਸੀਂ ਤੁਹਾਨੂੰ ਜ਼ਮਾਨਤ ਨਹੀਂ ਮਿਲੀ ਚਲੋ ਤੁਸੀਂ ਫਲਾਣੇ ਹੋਟਲ 'ਚ ਚਲ ਜਾਓ। ਚਾਹੀਦੀਆਂ ਤਾਂ ਜੇਲ੍ਹਾਂ ਹੋਣਗੀਆਂ ਉਹ ਭਾਈ, ਜੇ ਆਪਣੇ ਕੋਲ ਜੇਲ੍ਹਾਂ ਘੱਟ ਆ ਤੇ ਜੇਲ੍ਹਾਂ ਬਣਾ ਲਓ। ਇੱਕੋ ਪੰਜਾਬੀ ਦੀ ਕਹਾਵਤ ਆ ਕਿ ਵਿਹੜੇ ਆਈ ਜੰਨਤ ਵਿਹਨੋ ਕੁੜੀ ਦੇ ਕੰਨ, ਕਿ ਜਦੋਂ ਸਾਰਾ ਕੁਛ ਹੋ ਗਿਆ ਹਾਂਜੀ ਤੇ ਉਦੋਂ ਫਿਰ ਸੋਚਣਾ ਵੀ ਹੁਣ ਆਪਾਂ ਨੂੰ ਜੇਲ੍ਹਾਂ ਵੀ ਚਾਹੀਦੀਆਂ, ਜੇ ਪਹਿਲਾਂ ਹੀ ਸੋਚ ਲਿਆ ਜਾਵੇ। ਹਰਦੀਪ ਗਰੇਵਾਲ ਹੋਰਾਂ ਨੇ ਇਹ ਗੱਲ ਕਹੀ ਕਿ ਭਾਈ ਸਾਨੂੰ ਜਿਹੜੀਆਂ ਤਿੰਨੇ ਲੈਵਲ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਰਲ ਕੇ ਕੰਮ ਕਰਨ ਦੀ ਲੋੜ, ਅਸੀਂ ਲੜ ਕੇ ਕੰਮ ਕਰ ਰਹੇ ਹਾਂ। ਔਰ ਇਸ ਗੱਲ ਦੀ ਤਾਇਦ ਜਿਹੜੀ ਹੈ ਜੀ ਪੈਟਰਿਕ ਬਰਾਊਨ ਹੋਰਾਂ ਨੇ ਵੀ ਕੀਤੀ ਕਿ ਭਾਈ ਪਿਛਲੇ ਦਿਨੀ ਸਾਨੂੰ ਫੈਡਰਲ ਵਾਲਿਆਂ ਨੇ ਉੱਥੇ ਸੱਦਿਆ ਸੀ ਤੇ ਉਹਨਾਂ ਨੇ ਸਾਡੇ ਕੋਲ ਆਪਣੀ ਇਨਪੁੱਟ ਵੀ ਮੰਗੀ ਸੀ, ਉਹ ਸਾਰੀ ਕੀਤੀ ਔਰ ਅਸੀਂ ਬਿਲਕੁਲ ਰਾਈਟ ਟਰੈਕ ਤੇ ਜਾ ਰਹੇ ਹਾਂ। ਹੁਣ ਕੀ ਆ ਕਿ ਪੁਲਿਸ ਜਿਹੜੀ ਹੈ ਜੀ ਉਹ ਕੰਮ ਕਰ ਰਹੀ ਹੈ ਆਪਦਾ। ਬਹੁਤਾ ਕੁਛ ਸਿਸਟਮ ਨੂੰ ਪਤਾ ਹੁੰਦਾ ਪਰ ਕਈ ਵਾਰੀ ਹੁੰਦਾ ਵੀ ਇੱਕ ਜ਼ਰੂਰੀ ਬੁਰਾਈ ਦਾ ਸਿਧਾਂਤ ਸਮਝ ਕੇ ਉਹ ਕੰਨਾ ਕਿਸਲ ਮਾਰ ਛੱਡਦੇ ਆ। ਪਰ ਜਿਸ ਢੰਗ ਦੇ ਨਾਲ ਇਹਨਾਂ ਚੋਰਾਂ ਨੇ, ਠੱਗਾਂ ਨੇ, ਲੁਟੇਰਿਆਂ ਨੇ ਸੰਗ ਲਾਈ ਆ, ਉਹਨੇ ਫੜਨੇ ਪੈਣੇ ਆ। ਔਰ ਜਦੋਂ ਤੁਸੀਂ ਇੱਕ ਵਾਰੀ ਕੰਪਿਊਟਰ 'ਚ ਪੈ ਗਏ ਫਿਰ ਤੁਸੀਂ ਛੇਤੀ ਕਿਤੇ ਨਿਕਲਦੇ ਨਹੀਂ। ਇਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਵੀ ਜਦੋਂ ਜ਼ਮਾਨਤ ਹੋ ਗਈ ਫਿਰ ਉਹਨੂੰ ਫ੍ਰੀ ਕਰਕੇ ਛੱਡਤਾ। ਨਹੀਂ, ਹੁਣ ਜਿਹੜੇ ਵਿੱਚੋਂ ਬਹੁਤੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਜਿਹੜੇ ਇਹਨਾਂ ਕੰਮਾਂ ਦੇ ਵਿੱਚ ਪੈ ਗਏ ਆ, ਹਾਂਜੀ ਇੱਕ ਗੱਲ ਤਾਂ ਪੱਕੀ ਆ ਵੀ ਉਹ ਪੱਕੇ ਨਹੀਂ ਹੋਣੇ, ਡਿਪੋਟੇਸ਼ਨ ਤਾਂ ਲੱਗਣੀ ਹੈ। ਉਹ ਅੱਜ ਲੱਗ ਜਾਏ ਭਾਵੇਂ ਕੱਲ੍ਹ ਨੂੰ ਲੱਗ ਜਾਏ। ਲੋਕ ਇਹ ਗੱਲ ਮਹਿਸੂਸ ਕਰ ਰਹੇ ਨੇ ਕਿ ਇਸ ਦੇ ਵਿੱਚ ਤੇਜ਼ੀ ਆਉਣੀ ਚਾਹੀਦੀ ਆ ਵੀ ਜਿਹੜਾ ਬੰਦਾ ਇੱਦਾਂ ਪੁੱਠੇ ਕੰਮ ਕਰਦਾ ਫੜਿਆ ਗਿਆ ਉਹਦਾ ਫਾਸਟ ਟਰੈਕ ਕੋਰਟ ਜਿਹੜੀਆਂ ਨੇ ਜੀ ਉਹ ਕੇਸ ਨਿਬੇੜ ਕੇ ਤੇ ਉਹਨੂੰ ਕੰਨੋਂ ਫੜ ਕੇ ਤੇ ਜਹਾਜ਼ ਚਾੜ ਦਿੱਤਾ ਜਾਵੇ। ਕਈ ਤੇ ਵੀ ਕਹਿੰਦੇ ਨੇ ਕਿ ਉਹਨੂੰ ਤੁਰੰਤ ਜਹਾਜ਼ ਚਾੜ ਦਿਓ, ਉਹ ਉੱਥੇ ਬੈਠਾ ਜਿਹੜਾ ਜੀ ਆਪਣੇ ਮੁਲਕ ਦੇ ਵਿੱਚ ਬੈਠਾ ਉਹ ਕੇਸ ਲੜੇ। ਜੇ ਉਹ ਕੇਸ ਦੇ ਵਿੱਚੋਂ ਬਰੀ ਬੁਰੀ ਹੋ ਜਾਂਦਾ ਤਾਂ ਫਿਰ ਉਹਦੇ ਸੰਭਾਵਨਾਵਾਂ ਬਣ ਜਾਣ ਕਿ ਭਾਈ ਉਹ ਵਾਪਸ ਆ ਸਕਦਾ। ਜਦੋਂ ਉੱਥੇ ਰੁਪਈਆਂ ਦੇ ਡਾਲਰ ਬਣਾ ਕੇ ਕੇਸ ਲੜਨੇ ਪਏ ਨਾ ਲੱਗ ਪਤੇ ਜਾਣਗੇ, ਪਤੇ ਤਾਂ ਵੈਸੇ ਇੱਥੇ ਵੀ ਲੱਗ ਜਾਂਦੇ ਆ ਜਦੋਂ ਤੁਹਾਨੂੰ ਵਕੀਲ ਕਰਨਾ ਪੈਣਾ। ਵਕੀਲ ਨੇ ਵੀ ਵੱਡਾ ਮੂੰਹ ਵੱਡਿਆ ਹੁੰਦਾ, ਵਕੀਲ ਵੀ ਅੱਜ ਕੱਲ੍ਹ ਸਸਤੇ ਨੇਗੇ। ਤੇ ਜੇ ਮੰਨ ਲਓ ਅੱਗੇ ਰੋਟੀ ਖਾਣ ਨੂੰ ਪੈਸੇ ਹੈ ਨਹੀਂ, ਅੱਗੇ ਵੀ ਤੁਸੀਂ ਖੋਹ ਕੇ ਖਾਣੇ ਆ ਤੇ ਫਿਰ ਵਕੀਲਾਂ ਨੂੰ ਕਿੱਥੋਂ ਲਿਆ ਕੇ ਦੇਣੇ ਆ? ਹਾਂਜੀ ਸੋ ਜਦੋਂ ਤੱਕ ਤੁਹਾਡੀਆਂ ਤਰੀਕਾਂ ਤਰੁਕਾਂ ਪੈ ਕੇ ਤਗਲੀਆਂ ਹੋਣੀਆਂ ਵਕੀਲ ਨੇ ਫਿਰ ਪੈਸੇ ਮੰਗ ਲੈਣੇ ਆ, ਉਦੋਂ ਤੱਕ ਹੋ ਸਕਦਾ ਕਿ ਬੇਲ ਰਿਫੋਰਮ ਵੀ ਲਾਗੂ ਹੋ ਜਾਣ ਤੇ ਫਿਰ ਤੁਸੀਂ ਇੱਕ ਵਾਰੀ ਅੰਦਰ ਗਏ ਤੇ ਵਾਹਿਗੁਰੂ ਵਾਹਿਗੁਰੂ। ਹੁਣ ਪਿਛਲੇ ਦਿਨ ਮੈਂ ਕਿਤੇ ਰੇਡੀਓ ਤੇ ਕਿਸੇ ਵਕੀਲ ਦੀ ਇੰਟਰਵਿਊ ਸੁਣ ਰਿਹਾ ਸੀ, ਉਹ ਇਸ ਗੱਲ ਦੀ ਆਲੋਚਨਾ ਕਰ ਰਹੇ ਸਨ ਕਿ ਜਿਹੜੇ ਕੈਨੇਡੀਅਨ ਲਾ ਨੇ ਉਹ ਜੀ ਅਮਰੀਕਾ ਵਰਗੇ ਬਣਦੇ ਜਾ ਰਹੇ ਨੇ। ਕੈਨੇਡਾ ਜਿਹੜਾ ਸੀਗਾ ਉਹ ਵੈਲਕਮ ਕੰਟਰੀ ਰਿਹਾ ਕਹਿੰਦੇ, ਹੋਰ ਇਹਨਾਂ ਨੇ ਤਾਂ ਉਹ ਕੰਮ ਹੀ ਕਰਤਾ। ਹੁਣ ਜਦੋਂ ਕਿਤੇ ਮਾੜੀ ਜਿਹੀ ਸਖ਼ਤੀ ਹੋਈ ਨਾ ਤੁਸੀਂ ਦੇਖਿਓ ਸਾਡੀਆਂ ਜਿਹੜੀਆਂ ਹਿਊਮਨ ਰਾਈਟਸ ਐਸੋਸੀਏਸ਼ਨ ਨੇ ਜਾਂ ਫਿਰ ਜਥੇਬੰਦੀਆਂ ਨੇ, ਸੰਸਥਾਵਾਂ ਨੇ, ਉਹਨਾਂ ਨੇ ਆਪਣਾ ਕਹਿ ਲਓ ਵੀ ਮੰਜਾ ਡਾਲਣ ਆ ਕੇ ਗੱਲ ਕੀ ਕਿ ਬਹੁਤ ਕੁਛ ਜਿਹੋ ਜਿਹੋ ਜਿਹੀ ਭਾਂਤ ਦੀ ਲੱਕੜੀ ਜਿਹੜੀ ਇਕੱਠੀ ਹੋਈ ਹੈ ਨਾ ਇੱਥੇ, ਉਹਦੇ ਮੁਤਾਬਕ ਜਿਹੜੇ ਸਾਨੂੰ ਕਾਨੂੰਨ ਘੜਨੇ ਪੈਣੇ ਨੇ। ਕਿਉਂਕਿ ਸਾਡੇ ਬੰਦੇ ਜਿਹੜੇ ਨਾ ਉਹ ਇਹ ਕਹਿੰਦੇ ਆ ਕਿ ਭਾਈ ਅਸੀਂ ਉੱਦਾਂ ਨਹੀਂ ਸੁਧਰਨਾ, ਕਾਨੂੰਨ ਸਖ਼ਤ ਕਰੋਗੇ, ਡੰਡਾ ਤਕੜਾ ਕਰੋਗੇ, ਫਿਰ ਅਸੀਂ ਰੋਕਾਂਗੇ। ਉੱਦਾਂ ਜਿਹੜੀ ਸਾਡੀ ਸੀ ਕਹਿ ਵੀ ਤਾਰਾਂ ਮਾਰਦੇ ਹੁੰਦੇ ਵੀ ਅਸੀਂ ਨੈਤਿਕਤਾ ਸਾਡੇ 'ਚ ਬਹੁਤ ਆ, ਉਹ ਨੈਤਿਕਤਾ ਨੂਤਕਤਾ ਵਾਲੀ ਗੱਲ ਜਿਹੜੀ ਆ ਜੀ ਉਹ ਗਈ ਆਈ ਹੋ ਗਈ। ਹੁਣ ਉਹ ਗੱਲਾਂ ਬਾਤਾਂ ਜਿਹੜੀਆਂ ਨੇ ਜੀ ਪੁਰਾਣੀਆਂ ਰਹੀਆਂ ਨਹੀਂ। 416-627-78 ਸਟੂਡੀਓ ਦਾ ਫੋਨ ਨੰਬਰ, ਤੁਹਾਡੇ ਮਨ 'ਚ ਕੋਈ ਗੱਲ ਆਵੇ ਭਾਈ ਤੁਸੀਂ ਵੀ ਕਰ ਸਕਦੇ ਹੋ। ਇਹ ਜਿਹੜੀ ਆਗਿਆ ਇਹ ਇਕੱਲੀ ਇੱਥੇ ਹੀ ਨੀਗੀ, ਆਹ ਖ਼ਬਰ ਆ ਜੀ ਡੇਟਨ ਵੈਲੀ ਖੇਤਰ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੁਲਜ਼ਮਾਂ ਤੇ ਦੋਸ਼ ਲਾਏ ਗਏ ਹਨ। ਇਹ ਖ਼ਬਰ ਆ ਗਈ ਐਡਮਿੰਟਨ ਤੋਂ। ਪੁਲਿਸ ਨੇ ਦੱਸਿਆ ਕਿ ਜੂਨ ਦੇ ਪਹਿਲੇ ਹਫ਼ਤੇ ਦੋ ਵੱਖ ਵੱਖ ਜਾਂਚਾਂ ਦੇ ਦੌਰਾਨ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ। 3 ਜੂਨ ਨੂੰ ਇੱਕ 36 ਸਾਲਾ ਵਿਅਕਤੀ ਅਤੇ 32 ਸਾਲਾ ਔਰਤ ਦੋਵੇਂ ਡਰੇਟਨ ਵੈਲੀ ਨਿਵਾਸੀ ਸਨ ਔਰ ਉਹਨਾਂ ਨੂੰ ਪਾਪੂਲਰ ਰਿਜ ਟ੍ਰੇਲਰ ਕੋਲ ਇੱਕ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਅਤੇ RCMP ਨੇ 60 ਗ੍ਰਾਮ ਮੈਥਾਫੈਂਟਾਮਾਈਨ ਪਿੱਤਲ ਤੇ ਨਿਕਲ ਦੇ ਤਕਰੀਬਨ $840 ਨਕਦ ਜ਼ਬਤ ਕੀਤੇ। ਚਲੋ ਇਹ ਛੋਟੇ ਚੋਰ ਸੀ, ਸਾਡੇ ਵਾਲਾ ਕੰਮ ਇੱਥੇ ਵੱਡਾ ਚੱਲਦਾ, ਬੜਾ ਵੱਡਾ ਚੱਲਦਾ। ਆਓ ਆਪਾਂ ਇੱਦਾਂ ਕਰੀਏ ਇੱਕ ਨਿੱਕੀ ਜਿਹੀ ਲੈ ਲਈਏ ਕਮਰਸ਼ਲ ਬ੍ਰੇਕ, ਉਸ ਕਮਰਸ਼ਲ ਬ੍ਰੇਕ ਤੋਂ ਬਾਅਦ ਹੋਰ ਗੱਲਾਂ ਬਾਤਾਂ ਕਰਦੇ ਹਾਂ। ਦੂਜੇ ਪਾਸੇ ਅੰਕਲ ਟਰੰਪ ਜਿਹੜੇ ਸੀਗੇ ਜੀ, ਉਹ ਮੁੜ ਗਏ ਸੀ ਵਾਪਸ G7 ਚੋਂ, ਤੇ ਉਹ ਹੁਣ ਕਹਿੰਦੇ ਸਿੱਧਾ ਪੰਗਾ ਪਿਆ ਜੀ ਕਹਿੰਦੇ ਇਰਾਨ ਦੇ ਨਾਲ। ਪਹਿਲਾਂ ਇੱਕ ਵਾਰੀ ਇਹਨਾਂ ਦਾ ਵਾਈਟ ਹਾਊਸ ਦਾ ਬਿਆਨ ਇਹ ਆਇਆ ਸੀਗਾ ਵੀ ਜਿਹੜਾ ਇਜ਼ਰਾਈਲ ਨੇ ਹਮਲਾ ਕੀਤਾ ਇਰਾਨ ਦੇ ਉੱਪਰ, ਸਾਡਾ ਉਹਦੇ ਨਾਲ ਬਹੁਤਾ ਲੈਣ ਦੇਣਾ ਹੈ ਨਹੀਂ। ਪਰ ਦੂਜੇ ਪਾਸੇ ਜਿਹੜਾ ਸੀ ਉਹ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਸਟੇਟਸ ਉਹਨਾਂ ਵੀ ਪਾਤਾ ਟਰੰਪ ਸਾਹਿਬ ਨੇ ਵੀ ਨਹੀਂ ਭਾਈ ਅਸੀਂ ਪੂਰੇ ਖੁੱਲ ਕੇ ਨਾਲ ਹਾਂ, ਤੇ ਅਸੀਂ ਕਹਿੰਦੇ ਹਾਂ ਕਿ ਭਾਈ ਸਰੈਂਡਰ ਕਰ ਜਾਓ ਨਹੀਂ ਤੁਹਾਡਾ ਮੰਦਾ ਹਾਲ ਕਰਾਂਗੇ। ਇਰਾਨ ਦੇ ਸੁਪਰੀਮ ਲੀਡਰ ਆਯਾਤੁੱਲਾ ਖਾਮੇਨਾਈ ਨੇ ਮੰਗਲਵਾਰ ਦੇਰ ਰਾਤ ਐਕਸ ਦੇ ਉੱਪਰ ਲਿਖਿਆ ਕਿ ਜੰਗ ਸ਼ੁਰੂ ਹੋ ਗਈ ਹੈ, ਅਸੀਂ ਅੱਤਵਾਦੀ ਯਹੂਦੀ ਸ਼ਾਸਨ ਨੂੰ ਸਖ਼ਤ ਜਵਾਬ ਦੇਵਾਂਗੇ, ਅਸੀਂ ਉਨ੍ਹਾਂ ਤੇ ਕੋਈ ਰਹਿਮ ਨਹੀਂ ਦਿਖਾਵਾਂਗੇ। ਇਸ ਐਲਾਨ ਤੋਂ ਬਾਅਦ ਇਰਾਨ ਨੇ ਇਜ਼ਰਾਈਲ ਦੇ ਉੱਪਰ 25 ਮਿਜ਼ਾਈਲਾਂ ਵੀ ਦਾਗੀਆਂ ਹਨ। ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ 5 ਦਿਨਾਂ ਤੋਂ ਹਿੰਸਕ ਟਕਰਾਅ ਚੱਲ ਰਿਹਾ ਸੀ ਔਰ ਹੁਣ ਖਾਮੇਨਾਈ ਨੇ ਪੋਸਟ ਨੂੰ ਜੰਗ ਦਾ ਅਧਿਕਾਰਤ ਐਲਾਨ ਮੰਨਿਆ ਜਾ ਰਿਹਾ। ਸੋ ਹੁਣ ਇਸ ਨੂੰ ਟਕਰਾਅ ਦੀ ਬਜਾਏ ਜੰਗ ਕਿਹਾ ਜਾਵੇਗਾ। ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕਾ ਵੀ ਜਲਦੀ ਹੀ ਇਹਦੇ ਵਿਚ ਸ਼ਾਮਲ ਹੋ ਸਕਦਾ। ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਦੇ ਜਦੋਂ ਵਾਈਟ ਹਾਊਸ ਪਹੁੰਚਣ ਵਿਖੇ ਰਾਸ਼ਟਰੀ ਸੁਰੱਖਿਆ ਟੀਮ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਔਰ ਇਸ ਤੋਂ ਬਾਅਦ ਅਮਰੀਕਾ ਨੇ ਮੱਧ ਪੂਰਬ ਵਿਚ ਹੋਰ ਲੜਾਕੂ ਜਹਾਜ਼ ਭੇਜਣ ਦਾ ਫੈਸਲਾ ਕੀਤਾ। ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਲੜਾਈ ਹੁਣ ਤੱਕ ਜਿਹੜੀ ਹੈ ਜੀ 224 ਇਰਾਨੀ ਮਾਰੇ ਗਏ ਨੇ ਜਦੋਂ ਕਿ 1277 ਜ਼ਖਮੀ ਹੋਏ ਨੇ ਔਰ ਇਸ ਦੌਰਾਨ ਇਜ਼ਰਾਈਲ ਦੇ ਵਿਚ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 600 ਤੋਂ ਵੱਧ ਜ਼ਖਮੀ ਹੋ ਗਏ ਨੇ। ਇੱਕ ਫੋਨ ਕਾਲ ਆ ਰਹੀ ਸੀਗੀ ਜੀ, ਦਰਅਸਲ ਮੈਂ ਚੱਕ ਨਹੀਂ ਸਕਿਆ, ਦੁਬਾਰਾ ਕਰਿਓ ਪਲੀਜ਼ ਮੇਰਾ, ਕਿਉਂਕਿ ਜਿਹੜਾ ਮੇਰਾ ਖਬਰਾਂ ਵਾਲਾ ਕੰਪਿਊਟਰ ਹੈ ਜੀ ਉਹ ਮੇਰੇ ਖੱਬੇ ਪਾਸੇ ਵੱਲ ਪਿਆ ਤੇ ਜਿਹੜਾ ਫੋਨ ਆ ਜੀ ਉਹ ਹੈਗਾ ਜੀ ਸੱਜੇ ਪਾਸੇ। ਕਈ ਵਾਰੀ ਉਹ ਧੌਣ ਇੱਧਰ ਘੁੰਮੀ ਹੁੰਦੀ ਹੈ ਤਾਂ ਉਹ ਦੂਜੇ ਪਾਸੇ ਕੰਮ ਰਹਿ ਜਾਂਦਾ। ਤੇ ਹੁਣ ਟਰੰਪ ਹੋਰ ਇਹ ਵੀ ਕਹਿ ਚੁੱਕੇ ਨੇ ਕਿ ਭਾਈ ਸਾਨੂੰ ਪਤਾ ਵੀ ਜਿਹੜਾ ਇਹਨਾਂ ਦਾ ਮੁਖੀ ਆ ਲੁਕਿਆ ਕਿੱਥੇ ਆ, ਸਾਡੇ ਲਈ ਬੜਾ ਈਜ਼ੀ ਟਾਰਗੇਟ ਆ, ਪਰ ਹਾਲੇ ਅਸੀਂ ਇਹਨੂੰ ਮਾਰਨਾ ਨਹੀਂ ਚਾਹੁੰਦੇ। ਤੇ ਜੀ ਆਇਆਂ ਨੂੰ ਲੰਘਿਓ ਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਰਾਣਾ ਜੀ ਸਤਿ ਸ੍ਰੀ ਅਕਾਲ ਜੀ, ਸਭ ਨੂੰ ਜੀ, ਸਭ ਠੀਕ ਠਾਕ ਹੈ ਜੀ।
ਆਪਾਂ ਤਾਂ ਟਰੰਪ ਨੂੰ ਵੋਟਾਂ ਇਸ ਕਰਕੇ ਪਾਈਆਂ ਸੀ ਵੀ ਲੜਾਈਆਂ ਖਤਮ ਹੋ ਜਾਣਗੀਆਂ, ਜਿਹੜੀ ਰਸ਼ੀਆ ਦੀ ਤੇ ਯੂਕਰੇਨ ਦੀ ਲੜਾਈ ਹੈ ਉਹ ਵੀ ਖਤਮ ਹੋ ਜੂ, ਇਹਨਾਂ ਤਾਂ ਹੋਰ ਸੇਡ ਲਈ ਆ।
ਪਤਾ ਲੱਗਦਾ ਨਾ ਉਹਨਾਂ ਨੂੰ ਦੁਸ਼ਮਣੀ ਕਿੰਨੀ ਜਿਦਾ ਗੂੜੀ ਆ, ਡੂੰਘੀ ਦੁਸ਼ਮਣੀ ਆ, ਥੋੜੀ ਕਿਤੇ ਹਾਲ ਹੋਣ ਵਾਲੀ ਨੀ ਹੈਨਾ। ਇਹ ਵੀ ਇਰਾਨ ਦੀ ਤੇ ਆਪਣੇ ਇਜ਼ਰਾਈਲ ਦੀ ਇਹ ਚੀਜ਼ ਆ। ਬਾਕੀ ਰਾਣਾ ਜੀ ਜਿਹੜੀ ਤੁਸੀਂ ਨਾ ਆਪਣੀ ਕਾਰ ਐਸ ਜਾਂ ਡਰੱਗ ਕਲਚਰ ਜਿਹੜਾ ਬਣ ਰਿਹਾ ਲਾ ਇਨਫੋਰਸਮੈਂਟ, ਇਹਦੇ ਵਿਚ ਜਿਹੜਾ ਨਾ ਸੋਸਾਇਟੀ ਦਾ ਜਿਹੜਾ ਯੋਗਦਾਨ ਜਦੋਂ ਤੱਕ ਪੂਰਾ ਨਹੀਂ ਹੁੰਦਾ ਉਦੋਂ ਤੱਕ ਜਿਹੜੀ ਲਾ ਇਨਫੋਰਸਮੈਂਟ ਵੀ ਕੱਚੀ ਰਹਿੰਦੀ ਆ ਤੇ ਜਿਹੜਾ ਉੱਪਰਲਾ ਪ੍ਰਸ਼ਾਸਨ ਆ ਉਹ ਵੀ ਕੱਚਾ ਰਹਿੰਦਾ। ਹਾਂਜੀ, ਮੰਨ ਲਓ ਕਿ ਇਹਨੂੰ ਹਾਹਾਕਾਰ ਕਰਨ ਦੀ ਥੋੜੀ ਜਿਹੀ ਲੋੜ ਪੈਂਦੀ ਹੋਈ ਪੈਂਦੀ ਆ
ਜੀ।
ਤੇ ਜਿਹੜਾ ਬੇਲ ਹੁੰਦੀ ਉਹ ਤਾਂ ਤੁਸੀਂ ਦੱਸਿਆ ਹੀ ਆ, ਬੇਲ ਤੇ ਉਸ ਬੰਦੇ ਦੀ ਜਿਹੜਾ ਇਹਦਾ ਇਹ ਖਤਰਾ ਨੀ ਵੀ ਕਿਸੇ ਹੋਰ ਨੂੰ ਜਾ ਮਾਰੂਗਾ ਤੇ ਜਾਂ ਦੇਸ਼ ਛੱਡ ਕੇ ਭੱਜ ਜਾਊਗਾ, ਉਹਦੀ ਬੇਲ, ਕਿਉਂਕਿ ਕੈਨੇਡਾ ਦਾ ਜਿਹੜਾ ਕਾਨਸਟੀਟਿਊਸ਼ਨ ਕਹਿੰਦਾ ਐਵਰੀ ਪਰਸਨ ਇਜ਼ ਬੇਲੇਬਲ, ਤੇ ਕੋਈ ਵੀ ਬੰਦਾ ਹੈ ਉਹਦੀ ਜਿਹੜੀ ਬੇਲ ਹੋ ਸਕਦੀ ਆ, ਤੇ ਉਹ ਜੱਜ ਡਿਸਾਈਡ ਕਰਦਾ ਵੀ ਜਿਹੜੀ ਬੇਲ ਕਰਤੀ ਤੇ ਭੱਜ ਦੇਣਾ ਜਾਊਗਾ, ਫਿਰ ਉਹ ਪੈਸੇ ਮੰਗਦਾ ਵੀ ਇੰਨੇ ਪੈਸੇ ਜਿਹੜੀ ਆ ਗਰੰਟੀ ਸ਼ਿਓਰਟੀ ਭਰੂ। ਹਾਂਜੀ, ਤੇ ਦੂਜੇ ਪਾਸੇ ਜਿਹੜਾ ਕਾਤਲ ਵਗੈਰਾ ਹੁੰਦਾ ਉਹ ਤਾਂ ਪਬਲਿਕਲੀ ਇਹ ਪਤਾ ਹੀ ਆ ਵੀ ਇਹ ਬੰਦਾ ਫਿਰ ਕਿਸੇ ਨੂੰ ਮਾਰੇਗਾ, ਉਹਦੀ ਤਾਂ ਬੇਲ ਹੋਣ ਦੇ ਚਾਂਸ ਬਹੁਤ ਘੱਟ ਹੁੰਦੇ, ਉਹਦੇ ਚ ਵੀ ਕਈ ਕੇਸ ਇਹੋ ਜਿਹੇ ਹੋ ਜਾਂਦੇ ਜਿਹਦੇ ਚ ਬੇਲ ਹੋ ਜਾਂਦੀ ਆ, ਜਾਣੇ ਵੀ ਹੋ ਜਾਂਦੇ ਕੰਮ। ਹਾਂਜੀ, ਉਹ ਬੇਲ ਹੋਣ ਦਾ ਇਹ ਨੀ ਮਤਲਬ ਹੁੰਦਾ ਵੀ ਬੰਦਾ ਉਹ ਜਿਹੜੀ ਆਪਾਂ ਬਾਅਦ ਦੇ ਵਿੱਚ ਕਹਿੰਦੇ ਪਰੋਲ ਹੋ ਗਈ, ਪਰੋਲ ਦਾ ਮਤਲਬ ਇਹ ਹੁੰਦਾ ਵੀ ਸਜ਼ਾ ਰਹਿੰਦੀ ਹੁੰਦੀ ਬੰਦੇ ਦਾ ਕਰੈਕਟਰ ਥੋੜਾ ਵੇਖ ਕੇ ਤੇ ਉਹਨੂੰ ਪਹਿਲਾਂ ਜਿਹੜਾ ਮਤਲਬ ਛੱਡਤਾ ਜਾਂਦਾ। ਜਿਹੜੇ ਬੇਲ ਦਾ ਮਤਲਬ ਇਹ ਹੁੰਦਾ ਵੀ ਹਜੇ ਸਾਨੂੰ ਪਤਾ ਨੀ ਵੀ ਇਸ ਬੰਦੇ ਨੇ ਕੰਮ ਕੀਤਾ ਵੀ ਹੈ ਜਾਂ ਨਹੀਂ ਕੀਤਾ, ਸਾਡੀ ਜਿਹੜੀ ਆਬਲੀਗੇਸ਼ਨ ਹੈ ਸਟੇਟ ਦੀ ਅਸੀਂ ਪ੍ਰੂਵ ਕਰਾਂਗੇ, ਜਿਹੜਾ ਪ੍ਰੋਸੀਕਿਊਟਰ ਜਾਂ ਸਾਡੇ ਤੇ ਕਰਾਊਨ ਹੈ ਉਹ ਇਹਨੂੰ ਪ੍ਰੂਵ ਕਰੇਗਾ ਤੇ ਇਸ ਬੰਦੇ ਨੇ ਕਰਾਇਆ ਤੇ ਤਾਂ ਹੀ ਉਹਨੂੰ ਸਜ਼ਾ ਦੇਵਾਂਗੇ, ਉਹਨਾਂ ਚਿਰ ਦੇ ਅੰਦਰ ਤੁਰੰਤ ਬਾਹਰ ਸਕਦੇ, ਇਹਦਾ ਫੰਡਾਮੈਂਟਲ ਇਹੀ ਹੁੰਦਾ ਪਿੱਛੋਂ। ਹਾਂਜੀ, ਤੇ ਬਾਕੀ ਜਿਹੜੇ ਕੁਛ ਸਮਾਲ ਟਾਈਮ ਚੋਰ ਹੁੰਦੇ ਇਹਨਾਂ ਨੂੰ ਥੋੜਾ ਜਿਹਾ ਜਿਵੇਂ ਆਪਣੇ ਨੰਬਰ ਵੀ ਨੀ ਹੁੰਦੇ ਅਜੇ, ਤੇ 2-4 ਕੁ ਨੰਬਰ ਤੇ ਇਹਨੂੰ 2 ਮਹੀਨੇ ਦੀ ਸਜ਼ਾ ਹੋਣੀ, ਇਹਨੂੰ 5-6-7-8 ਕੁ ਨੰਬਰ ਦੇ ਵਿੱਚ ਜਾਣ ਦੇ, ਜਦੋਂ ਤੱਕ 10 ਨੰਬਰ ਹੀ ਬਣਗਾ ਫਿਰ ਇਹਨੂੰ 10 ਸਾਲ ਅੰਦਰ ਜਾਣਗੇ। ਹਾਂਜੀ, ਸੋ ਇਹ ਕਾਨੂੰਨ ਦੀਆਂ ਜਾਂ ਲਾ ਇਨਫੋਰਸਮੈਂਟ ਦੀਆਂ ਕਈ ਪਾਲਿਸੀਆਂ ਵੀ ਇਹੋ ਜਿਹੀਆਂ ਹੁੰਦੀਆਂ, ਔਰ ਇਹਦੇ ਚ ਜੇ ਇਹ ਵੀ ਕਹਿਣਾ ਹੋਵੇ ਕਿ ਇਹ ਵੀ ਵਿਖਾਉਣਾ ਚਾਹੁੰਦੇ ਪੰਜਾਬ ਵੇਖ ਲਓ ਤੁਹਾਡੀ ਕਮਿਊਨਿਟੀ ਕੀ ਕਰਦੀ ਫਿਰਦੀ ਆ, ਹਾਂਜੀ, ਤੇ ਜਾਂ ਤੇ ਅਸੀਂ ਇਹਨੂੰ ਬਿਲਕੁਲ ਹੀ ਇਨਫੋਰਸ ਨਹੀਂ ਕਰਾਂਗੇ, ਤੇ ਜੇ ਇਨਫੋਰਸ ਕਰਨ ਤੇ ਆਏ ਤੇ ਫਿਰ ਅਸੀਂ ਜਿਵੇਂ ਇੱਕ ਪੁਲਿਸ ਰਾਜ ਹੁੰਦਾ ਉਸ ਤਰ੍ਹਾਂ ਇਨਫੋਰਸ ਕਰਾਂਗੇ। ਜਿਹੜੀ ਮਿਡਲ ਗਰਾਊਂਡ ਆ ਨਾ ਉਹ ਨੀ ਹਜੇ ਮੈਨੂੰ ਨਜ਼ਰ ਆ ਰਹੀ, ਮਿਡਲ ਗਰਾਊਂਡ ਵਾਸਤੇ ਜਿਹੜੀ ਪਬਲਿਕ ਦੀ ਜਿਹੜੀ ਸਪੋਰਟ ਜਾਂ ਕੋਆਪਰੇਸ਼ਨ ਜਾਂ ਮੰਗ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਇਹ ਕੋਈ ਏਡੀ ਗੱਲ ਨਹੀਂ ਹੈਗੀ ਇਹਦੇ ਵਿੱਚ ਸੁਧਾਰ ਨਾ ਹੋ ਸਕੇ, ਬਲਕਿ ਚੋਰ ਚੱਕੇ ਜੇ ਕੁਦਰਤੀ ਹੋਈ ਨੇਚਰ ਹੀ ਆ ਬਈ ਕਈਆਂ ਦੀ, ਵੀ ਹੁਣ ਖਾਸ ਕਰ ਜਦੋਂ ਅੱਗੋਂ ਕਿਸੇ ਨੂੰ ਇੱਥੇ ਨਜ਼ਰ ਨਹੀਂ ਆਉਂਦਾ ਇੰਨੇ ਪੈਸੇ ਲਾ ਕੇ ਆਏ ਆ, ਇੱਥੇ ਗੈਂਬਲਿੰਗ ਤੇ ਵੇਖ ਲਓ ਤਾਂ ਇੱਧਰ ਕਈ ਵਾਰ ਵੇਖਾ ਸੁਣੀਆਂ ਹੀ ਨੀ ਜਾਂਦੀਆਂ ਉਹ ਜਿਹੀਆਂ ਗੱਲਾਂ, ਕਿੱਥੇ ਘਰਦਿਆਂ ਦਾ ਇਹਨਾਂ ਨੇ ਪੈਸਾ ਚੁੱਕਿਆ ਫਿਰ ਗੈਂਬਲਿੰਗ ਕਰਦੇ ਆਧਾਰ ਪੈਸੇ ਚੁੱਕ ਚੁੱਕੇ, ਫਿਰ ਉਹਨਾਂ ਦੇ ਕੋਲ ਜਾਂ ਤੇ ਫਿਰ ਉਹ ਮਰਨਗੇ ਪੁਲ ਤੋਂ ਛਾਲ ਮਾਰ ਕੇ ਤੇ ਜਾਂ ਫਿਰ ਪੁੱਠੇ ਭੈੜੇ ਕੰਮ ਕਰਨਗੇ। ਸੋ ਇਹੋ ਜਿਹੇ ਜਿਹੜੇ ਫਾਲਤੂ ਦਾ ਕ੍ਰੈਕ ਜਿਵੇਂ ਆਪਾਂ ਕਹਿ ਦਿੰਦੇ ਹਾਂ ਲੋਕ ਹੁੰਦੇ ਆ ਕਈ ਇਹੋ ਜਿਹੇ, ਹਾਂਜੀ, ਤੇ ਇਹਨਾਂ ਨੂੰ ਟਾਈਮ ਨਾਲ ਜੇ ਥੋੜੀ ਜਿਹੀ ਨੱਥ ਪੈ ਜਾਵੇ ਤੇ ਉਹਨਾਂ ਦਾ ਫਿਰ ਜ਼ਿਆਦਾ ਫਾਇਦਾ ਹੁੰਦਾ ਉਹਨਾਂ ਦੀ ਲਾਈਫ, ਕੋਈ ਵੀ ਬੰਦਾ ਹੈ ਨਾ ਉਹ ਹਮੇਸ਼ਾ ਬਾਅਦ ਚ ਰਿਗਰੈਟ ਕਰੇਗਾ ਕਿ ਮੈਨੂੰ ਕੋਈ ਐਡਵਾਈਸ ਦੇਣ ਵਾਲਾ ਟਾਈਮ ਤੇ ਹੈ ਨੀ, ਇਸ ਕਰਕੇ ਮੇਰੀ ਲਾਈਫ ਖਰਾਬ ਹੋ ਗਈ। ਸੋ 99% ਬੰਦੇ ਇਹੋ ਜਿਹੇ ਹੁੰਦੇ ਜਿਹਨਾਂ ਕੋਲ ਕੋਈ ਅਸਲੀ ਐਡਵਾਈਸ ਨਹੀਂ ਹੁੰਦੀ ਜਾਂ ਕੋਈ ਕਾਨੂੰਨ ਦੇ ਪਹਿਲਾਂ ਹੀ ਉਹਨਾਂ ਨੂੰ ਕੋਈ ਨਾ ਕੋਈ ਇਹੋ ਜਿਹੀ ਲੱਥ ਨਹੀਂ ਪਾ ਲਈ ਹੁੰਦੀ ਜਿਹੜਾ ਉਹਨਾਂ ਦਾ ਫਿਊਚਰ ਚ ਆਪਣਾ ਹੀ ਫਾਇਦਾ ਹੋਵੇ। ਸੋ ਇਹ ਜਿਹੜਾ ਇਹ ਚੱਲਦਾ ਹੀ ਰਹਿਣਾ ਕੰਮ, ਉਹਦੇ ਤੇ ਆਵਾਜ਼ ਨੂੰ ਉਠਾਉਣਾ, ਜਿਹੜੇ ਆਪਣੇ ਲਾ ਇਨਫੋਰਸਮੈਂਟ ਆ ਜਾਂ ਜੁਡੀਸ਼ਰੀ ਨੂੰ ਟਾਈਮ ਟੂ ਟਾਈਮ ਜਿਹੜਾ ਆ ਇਹ ਰਿਮਾਇੰਡ ਕਰਾਉਂਦੇ ਰਹਿਣਾ ਕਿ ਲੋਕੀ ਅਸਲ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਸੋਸਾਇਟੀ ਦੇ ਵਿੱਚ, ਹਾਂਜੀ
ਜੀ ਜੀ।
ਬਾਕੀ ਜਿਹੜਾ ਸਵਾਲ ਇਜ਼ਰਾਈਲ ਤੇ ਇਰਾਨ ਦਾ, ਰਾਣਾ ਜੀ 46 ਸਾਲ ਤੇ ਜਦੋਂ ਤੇ ਇਰਾਨ ਚ ਰੈਵੋਲੂਸ਼ਨ ਆਇਆ ਉਹ ਸਾਰੀ ਜਿਵੇਂ ਇੱਕ ਪਹਿਲਾ ਦਾ ਸਾਹਮਣੇ ਪਿਆ ਇਹ ਦੁਸ਼ਮਣੀ ਜਿਹੜੀ ਪਈ ਹੋਈ ਆ, ਇਹ ਧਰਮ ਦੇ ਬੇਸ ਤੇ ਜਿਹੜੇ ਮੁੱਲਾ ਸੀ ਇਹਨਾਂ ਨੇ ਲੋਕਾਂ ਨੂੰ ਬਿਲਕੁਲ ਜਿਵੇਂ ਕਿਡਨੈਪ ਹਾਈਜੈਕ ਕੀਤਾ ਹੋਇਆ ਆ, ਇਹਨਾਂ ਨੇ ਮੋਸਟ ਇੰਟਲੈਕਚੁਅਲ ਮਾਰੇ ਮੂਰੇ ਦਿੱਤੇ ਕੁਛ ਭਜਾ ਤੇ ਆ, ਅਮਰੀਕਾ ਦੇ ਵਿੱਚ ਥੋੜਾ ਰਹਿੰਦਾ ਰਿਹਾ ਜਿੰਨਾ ਇੰਟਲੈਕਚੁਅਲ ਬੰਦੇ ਸਾਰੇ ਇੱਥੇ ਰਹਿੰਦੇ ਆ। ਔਰ ਹਰ ਇੱਕ ਨੂੰ ਜਦੋਂ ਇਹ ਗ੍ਰੀਨ ਰੈਵੋਲੂਸ਼ਨ ਆਉਂਦਾ ਥੋੜਾ ਜਿਹਾ 2009 ਦੇ ਦੌਰਾਨ ਥੋੜੀ ਜਿਹੀ ਹੱਲਾ ਗੁੱਲਾ ਜਿਹਾ ਹੁੰਦਾ, ਉਸ ਵੇਲੇ ਲੋਕਾਂ ਨੂੰ ਬੜੀ ਆਸ ਸੀ ਪਈ ਜਿਹੜੀ ਮੁੱਲਾ ਇਹਨਾਂ ਦਾ ਤਖ਼ਤਾ ਪਲਟ ਦਿੱਤਾ ਜਾਊਗਾ ਸ਼ਾਇਦ ਇਸ ਵੇਲੇ ਅਸੀਂ ਬਚ ਜਾਂਗੇ, ਪਰ ਉਹਨਾਂ ਦੀ ਸਿਕਿਉਰਿਟੀ ਫੋਰਸਿਸ ਉਹ ਜਿਹੜਾ 36 ਸਾਲ ਦਾ ਸ਼ਹਿਨਸ਼ਾਹ ਬੈਠਾ ਖਾਮਿਨੀ, ਉਹਨੇ ਉਹਦਾ ਜਿਹੜਾ ਮੈਕਨਿਜ਼ਮ ਉਹਨੇ ਮਸ਼ੀਨਰੀ ਬਣਾ ਰੱਖੀ ਉਹਦੇ ਤਾਂ ਹੱਥ ਨੇ ਉਹ ਤਾਂ ਬਾਂਹ ਵਿੱਚ ਖਿੱਚ ਕੇ ਲੈ ਜਾਂਦੀ ਮਸ਼ੀਨ ਅੱਗੋਂ ਨਾਲ ਹੀ, ਬੜਾ ਉੱਥੇ ਇਸ ਵੇਲੇ ਉਹਨਾਂ ਲੋਕਾਂ ਨੂੰ ਜਿਹੜੇ ਅਸਲ ਦੇ ਵਿੱਚ ਆਸ ਹੈਗੀ ਆ ਕੋਈ ਸ਼ਾਇਦ ਜਿਹੜਾ ਆ ਇਹ ਰਿਜੀਮ ਦਾ ਤਖ਼ਤਾ ਪਲਟਿਆ ਜਾਵੇ ਤੇ ਜਿਹੜਾ ਇਹ ਥਰਡ ਵਰਲਡ ਵਾਰ ਹੀ ਹਮੇਸ਼ਾ ਹੀ ਇਹ ਬਣੀ ਰਹਿੰਦੀ ਆ ਸਿਚੁਏਸ਼ਨ ਉੱਥੇ ਮਿਡਲ ਈਸਟ ਸ਼ਹਿਰ ਇਹਦਾ ਥੋੜਾ ਜਿਹਾ ਖਤਰਾ,
ਰਿਜੀਮ ਹੀ ਤਾਂ ਖਤਮ ਕਰਨੀ ਚਾਹੁੰਦੇ ਨੇ।
ਹਾਂ ਇਹਦੇ ਚ ਕੋਈ
ਸ਼ੱਕ ਮਕਸਦ
ਅਮਰੀਕਾ ਦੀ ਇਹ ਗੱਲ ਆ ਵੀ ਇਹਨਾਂ ਨੇ ਖਮੀ ਇਹਨਾਂ ਨੂੰ ਪਤਾ ਵੀ ਜਦੋਂ ਵੀ ਕਿਸੇ ਬੰਦੇ ਨਾਲ ਗੱਲ ਕਰਨੀ ਆ ਨਾ ਜਿਵੇਂ ਕਿ ਸੈਕੰਡ ਵਰਲਡ ਵਾਰ ਵੇਲੇ ਇਹਨਾਂ ਨੇ ਹੀਰੋ ਹੀਟੋ ਜਾਂ ਜਿਹੜਾ ਉੱਥੇ ਦਾ ਸੀਗਾ ਆਪਣਾ ਐਮਪਰਰ ਉਹਨੂੰ ਨੀ ਇਹਨਾਂ ਨੇ ਕੋਈ ਨਾ ਉੱਥੇ ਕੇਸ ਚਲਾਇਆ ਨਾ ਮਾਰਿਆ, ਇਹਨਾਂ ਨੂੰ ਪਤਾ ਸੀ ਜੀ ਅਸੀਂ ਉਹਨੂੰ ਮਾਰ ਦਿੰਦੇ ਹਾਂ ਲੋਕੀ ਉਹਦੀ ਗੱਲ ਸੁਣਦੇ ਆ ਤੇ ਸਾਰਾ ਕੰਮ ਹੀ ਖਰਾਬ ਹੋਜੂ। ਹਜੇ ਤੱਕ ਇਹਨਾਂ ਨੂੰ ਪਤਾ ਵੀ ਜਿਹੜਾ ਖਮੀਨੀ ਆ ਉਹ ਫਿਰ ਵੀ ਜਿਹੜਾ ਵੀ ਉਹਨੇ ਐਡਵਾਈਸ ਕਰਨੀ ਆਪਣੇ ਲੋਕਾਂ ਨੂੰ ਉਹਨਾਂ ਨੇ ਉਹਦੇ ਮਗਰ ਲੱਗ ਜਾਣਾ, ਇਸ ਕਰਕੇ ਉਹ ਬਹੁਤ ਇੰਪੋਰਟੈਂਟ ਫਿਗਰ ਹੈ ਗਿਆ ਜਾਂ ਇੱਦਾਂ ਵੀ ਕਹਿ ਲਓ ਯੂਜ਼ਫੁਲ ਇਡੀਅਟ ਜਿਹਨੂੰ ਕਹਿ ਦਿੰਦੇ ਇੰਗਲਿਸ਼ ਵਿੱਚ, ਅਜੇ ਉਹ ਯੂਜ਼ਫੁਲ ਆ ਹਾਂਜੀ। ਬਾਕੀ ਪਤਾ ਸਰ ਉਹਨਾਂ ਨੇ ਡੋਨਲਡ ਟਰੰਪ ਨੂੰ ਅਸੈਸੀਨੇਸ਼ਨ ਕਰਾਉਣ ਦੀ ਕੋਸ਼ਿਸ਼ ਵੀ ਕੀਤੀ, ਦੋ ਵਾਰੀ ਉਹ ਸਿੱਧਾ ਕਹਿੰਦੇ ਵੀ ਜਦੋਂ ਸਾਡਾ ਅਦਾਲਗਾ ਕਰ ਦਿਆਂਗਾ, ਪਰ ਇਹਨਾਂ ਨੂੰ ਪਤਾ ਵੀ ਤੂੰ ਸਾਡੀ ਲੋਕ ਦੇ ਥੱਲੇ ਆ, ਅਸੀਂ ਘੋੜਾ ਹੀ ਨੀ ਸਿਰਫ ਦੱਬਣਾ ਚਾਹੁੰਦੀ, ਪਤਾ ਸਾਨੂੰ ਸਾਰਾ ਗਿਆ ਹਾਂਜੀ। ਪਰ ਇਹ ਹੈਗਾ ਵੀ ਉਹ ਗੱਲਬਾਤ ਅਜੇ ਵੀ ਕਰ ਸਕਦੇ, ਅਜੇ ਵੀ ਦੁੱਲੇ ਬੇਰਾਂ ਦਾ ਕੁਛ ਨੀ ਵਿਗੜਿਆ, ਪਰ ਉਹ ਆਪਣੀ ਹੁਣ ਜਦੋਂ ਉਹਨਾਂ ਦੇ ਗੱਲ ਦੇ ਵਿੱਚ ਹਿੱਸਾ ਪਿਆ ਹੋਵੇ ਉਹਨਾਂ ਨੂੰ ਤਾਂ ਪਤਾ ਸਾਨੂੰ ਫਾਹ ਅਸੀਂ ਲੱਗਣਾ ਹੀ ਲੱਗਣਾ, ਸੋ ਵਨ ਵੇ ਦੀ ਅਦਰ ਉਹ ਨੀ ਫਿਰ ਬੈਕ ਆਫ ਨੀ ਕਰ ਸਕਦੇ ਉਹਨਾਂ ਦੇ, ਹੁਣ ਗੰਦੇ ਨਾ ਉਹ ਜਿਵੇਂ ਤੁੱਕਾ ਫਸਿਆ ਹੁੰਦਾ ਨਾ ਉਹ ਫਸਿਆ ਪਿਆ ਇਸ
ਵੇਲੇ।
ਮੈਨੂੰ ਲੱਗਦਾ ਕੁਛ ਕੁ ਦਿਨਾਂ ਦੇ ਵਿੱਚ ਜਾਂ ਤਾਂ ਰਜੀਮ ਚੇਂਜ ਹੁੰਦੀ ਆ, ਸੀਜ਼ ਫਾਇਰ ਵਾਲੀ ਗੱਲ ਤੇ ਨਜ਼ਰ ਆਉਂਦੀ ਨੀ ਹੈਗੀ, ਤੇ ਮੈਨੂੰ ਤੇ ਇੱਦਾਂ ਨਜ਼ਰ ਆ ਰਿਹਾ ਭਈ ਇਹ
ਚਲੋ ਦੇਖਦੇ ਕੀ ਬਣਦਾ ਜੀ,
ਸਫਰ ਤੇ ਜਾਣਾ ਇਹੋ ਵੇਖਦੇ ਹੁਣ ਕਿਹੜੇ ਪਾਸੇ ਨੂੰ ਬਹਿੰਦਾ ਇਸ ਵੇਲੇ।
ਬਹੁਤ ਬਹੁਤ ਧੰਨਵਾਦ ਜੀ,
ਥੈਂਕ ਯੂ ਰਾਮ ਜੀ।
ਬਾਕੀ ਉੱਥੇ ਇਹਨਾਂ ਦਾ ਇਹ ਨਾ ਵੀ ਜੇ ਉਠਣਾ ਵੀ ਬੈਠਾ ਤੇ ਉਹਨਾਂ ਨੇ ਜੋ ਵੀ ਲੈਣਾ ਹਾਂਜੀ ਉਹ ਊਠ ਦੇ ਨਾਲ ਹੋਰ ਹਿਸਾਬ ਨਾਲ ਡੀਲ ਕਰਦੇ ਨੇ। ਖੈਰ ਹੁਣ ਇੱਥੇ ਕੀ ਆ ਕਿ ਆ ਹੁਣ ਇੱਕ ਵਾਰੰਟ ਇਸ਼ੂ ਕੀਤੇ ਪੁਲਿਸ ਲਈ ਲੱਭ ਰਹੀ ਆ, ਇੱਕ ਮੋਟਰਸਾਈਕਲ ਸਵਾਰ ਦੀ ਪਛਾਣ ਦੇ ਲਈ ਜਨਤਕ ਸਹਾਇਤਾ ਦੀ ਮੰਗ ਕੀਤੀ ਆ, ਜਿਹਨੂੰ ਓਟਵਾ ਦੇ ਵਿੱਚ ਹਾਈਵੇ 417 ਤੇ ਚੋਰੀ ਦੀਆਂ ਗਲਤ ਪਲੇਟਾਂ ਦੀ ਵੱਖ ਵੱਖ ਵਰਤੋਂ ਕਰਦੇ ਦੇਖਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਮੰਗਲਵਾਰ ਦੁਪਹਿਰ 1 ਵਜੇ ਦੇ ਕਰੀਬ ਈਗਲਸਨ ਰੋਡ ਦੇ ਨੇੜੇ ਸਵਾਰ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ, ਪਰ ਉਹਨਾਂ ਦੇ ਲੋਟ ਨਹੀਂ ਆਇਆ। ਇੱਕ ਆਲ ਟ੍ਰੇਨ ਵਾਹਨ ਜਿਹਨੂੰ ਕਿ ATV ਕਿਹਾ ਜਾਂਦਾ ਜੀ, ਉਸ ਦੀ ਪਲੇਟ ਦੀ ਵਰਤੋਂ ਕਰਕੇ ਤੇ ਮੋਟਰਸਾਈਕਲ ਚਲਾ ਰਿਹਾ ਸੀ। ਹੁਣ ਜਿਹੜੀ ਆਪਾਂ ਪਲੇਟਾਂ ਦੀ ਗੱਲ ਕਰਦੇ ਹਾਂ, ਆ ਤੁਸੀਂ ਪਿਛਲੇ ਦਿਨ ਖਬਰ ਸੁਣੀ ਹੋਣੀ ਹੈ, ਇਸੇ ਵੀਕ ਦੇ ਵਿੱਚ ਵਿੱਚ ਹੀ ਸੀ ਉਹ ਖਬਰ ਜਿਹੜੀ ਸੀਗੀ ਜੀ, ਉਹ ਇਹ ਸੀ ਵੀ ਜਿਹੜੀਆਂ ਇੱਥੇ ਚੋਰੀ ਦੀਆਂ ਕਾਰਾਂ ਨੇ ਉਹਨਾਂ ਦੇ ਵਿੰਨ ਜਿਹੜੇ ਸਨ ਉਹ ਤਬਦੀਲ ਕਰਕੇ ਤੇ ਉਹ ਗਾਹਕਾਂ ਨੂੰ ਵੇਚੀਆਂ ਜਾਂਦੀਆਂ। ਹੁਣ ਇੱਥੇ ਇੱਕ ਇਹ ਗੋਰਖ ਧੰਦਾ ਬਹੁਤ ਚਿਰ ਪਹਿਲਾਂ ਦਾ ਚੱਲਦਾ ਵੀ ਕਿਸੇ ਦੂਜੇ ਸਟੇਟ ਦੇ ਵਿੱਚੋਂ ਜਾਂ ਦੂਜੇ ਮੁਲਕ ਦੇ ਵਿੱਚੋਂ ਕਾਰ ਜਿਹੜੀ ਹੈ ਜੀ ਉਹ ਚੋਰੀ ਕਰਕੇ, ਹਾਈ ਐਂਡ ਕਾਰਾਂ ਜਿਹੜੀਆਂ ਸਨ ਉਹ ਚੋਰੀ ਕਰਕੇ ਉਹਦੇ ਵਿੰਨ ਚੇਂਜ ਕਰਕੇ ਤੇ ਉਹ ਮਿੱਟੀ ਦੇ ਭਾਅ ਜਿਹੜੀਆਂ ਸੀ ਉਹ ਵੇਚੀਆਂ ਜਾਂਦੀਆਂ ਸੀ। ਖਰੀਦਣ ਵਾਲੇ ਨੂੰ ਵੀ ਪਤਾ ਹੁੰਦਾ ਸੀ ਭਾਈ ਇਹ ਕਾਰ ਜਿਹਨਾਂ ਦੀ ਹੈਗੀ ਆ ਮੈਨੂੰ ਅੱਧੇ ਤੋਂ ਵੀ ਅੱਧੇ ਮੁੱਲ ਤੇ ਮਿਲ ਰਹੀ ਆ, ਉਹਨੂੰ ਸੋਚਿਆ ਕਿ ਭਾਈ ਤੁਸੀਂ ਇਹਦੀ ਜਿਹੜੀ ਆਇਲ ਚੇਂਜ ਆ ਉਹ ਏਜੰਸੀ ਤੋਂ ਨਹੀਂ ਕਰਾਉਣਾ, ਤੁਸੀਂ ਇੱਦਾਂ ਲਈ ਫਿਰ ਹੋ ਸਕਦਾ ਤੁਹਾਡੀ 5-7-10 ਸਾਲ ਚੱਲਦੀ ਰਹੇ, ਜੇ ਐਕਸੀਡੈਂਟ ਹੋ ਗਈ ਤਾਂ ਹੋ ਸਕਦਾ ਵੱਧ ਤੋਂ ਵੱਧ ਤੁਹਾਨੂੰ ਕਲੇਮ ਡਿਨਾਈ ਹੋ ਸਕਦਾ, ਉੱਦਾਂ ਤੁਹਾਨੂੰ ਕੁਛ ਨਹੀਂ ਹੋਣਾ। ਹੁਣ ਲੋਕ ਖਰੀਦੀ ਵੀ ਜਾਂਦੇ ਸੀ, ਹੁਣ ਖਰੀਦਣ ਵਾਲੇ ਜਿਹੜੇ ਨੇ ਜੀ ਉਹ ਉਦੋਂ ਸੀਗਾ ਖਰੀਦਣ ਵਾਲੇ ਨੂੰ ਪਤਾ ਹੁੰਦਾ ਸੀ, ਹੁਣ ਲੋਕ ਜਦੋਂ ਏਜੰਸੀ ਦੇ ਉੱਪਰ ਵੀ ਕਾਰਾਂ ਖਰੀਦਦੇ ਆ ਤੇ ਜਦੋਂ ਬਾਅਦ ਦੇ ਵਿੱਚ ਕਿਤੇ ਕਲੇਮ ਦੀ ਵਾਰੀ ਆਉਂਦੇ ਉਹ ਕਹਿੰਦੇ ਭਾਈ ਜਿਹੜਾ ਤੇਰਾ ਵਿੰਨ ਹੈ ਉਹ ਤਾਂ ਐਗਜ਼ਿਸਟ ਹੀ ਨਹੀਂ ਕਰਦਾ। ਹੁਣ ਖਾਸ ਤੌਰ ਦੇ ਉੱਪਰ ਜਦੋਂ ਤੋਂ ਕਹਿ ਲਓ ਵੀ ਸਰਵਿਸ ਓਨਟੈਰੀਓ ਦੀ ਪ੍ਰਾਈਵੇਟਾਈਜੇਸ਼ਨ ਕੀਤੀ ਗਈ ਆ ਉਸ ਤੋਂ ਬਾਅਦ ਜਿਹੜਾ ਜੀ ਉਹ ਇਹਦੇ ਚ ਬਹੁਤ ਜ਼ਿਆਦਾ ਖਾਮੀਆਂ ਦੇਖਣ ਨੂੰ ਮਿਲੀਆਂ ਨੇ, ਵਿੱਚ ਬੰਦੇ ਜਿਹੜੇ ਜੀ ਫਿੱਟ ਹੋ ਜਾਂਦੇ ਆ ਉਹ ਬੰਦੇ ਫਿਰ ਜਿਹੜੇ ਉਹ ਕਹਿ ਲਓ ਵੀ ਉਸ ਕ੍ਰਿਮੀਨਲ ਨੈਕਸਸ ਦਾ ਹਿੱਸਾ ਹੁੰਦੇ ਆ ਉਹ ਫਿਰ ਸਾਰਾ ਕੁਛ ਰਲ ਮਿਲਾ ਕੇ ਉੱਥੇ ਚੱਲਦਾ। ਹੁਣ ਜਦੋਂ ਆਪਾਂ ਪਰਸੋਂ ਵਾਲੇ ਪ੍ਰੋਗਰਾਮ ਚ ਕਰਦੇ ਸੀ ਇੰਸ਼ੋਰੈਂਸ ਫਰਾਡ ਦੀ ਗੱਲ, ਹੁਣ ਜਦੋਂ ਸਾਰੇ ਰਲੇ ਹੋਣ, ਹਾਂਜੀ ਟੋਇੰਗ ਇੰਡਸਟਰੀ ਤੋਂ ਲੈ ਕੇ ਜਿਹੜਾ ਬੰਦਾ ਤੁਹਾਡੀ ਕਾਰ ਟੋ ਕਰ ਰਿਹਾ ਉਹ ਤੋਂ ਲੈ ਕੇ ਤੇ ਬਾਕੀ ਸਾਰੀ ਦੀ ਸਾਰੀ ਚੇਨ ਇਨਕਲੂਡਿੰਗ ਜਿਹੜਾ ਇੰਸ਼ੋਰੈਂਸ ਕੰਪਨੀ ਨੂੰ ਰੀਪ੍ਰੈਜੈਂਟ ਕਰ ਰਿਹਾ ਐਡਜਸਟਰ ਉਹ ਵੀ ਨਾਲ ਸਹਿਮਤ ਹੋਵੇ ਤੇ ਫਿਰ ਤੁਸੀਂ ਕੀ ਭਾਈ ਐਕਸਪੈਕਟ ਕਰ ਸਕਦੇ ਹੋ, ਕੋਈ ਚੀਜ਼ ਰੁਕ ਜੂ। ਹੁਣ ਜਿੱਦਾਂ ਆਪਣੇ ਮੁਲਕਾਂ ਦੇ ਵਿੱਚ ਉੱਥੇ ਰਿਸ਼ਵਤ ਜਿਹੜੀ ਹੈ ਜੀ ਉਹ ਇਸ ਢੰਗ ਦਾ ਸਿਸਟਮ ਬਣਾ ਦਿੱਤਾ ਗਿਆ ਵੀ ਨਾ ਤਾਂ ਰਿਸ਼ਵਤ ਦੇਣ ਵਾਲਾ ਇਹ ਚਾਹੁੰਦਾ ਵੀ ਇਹ ਕੰਮ ਰੁਕ ਜਾਏ ਤੇ ਜਿਹੜਾ ਰਿਸ਼ਵਤ ਲੈਣ ਵਾਲਾ ਜਾਂ ਖਾਣ ਵਾਲਾ ਉਹਨੇ ਕੀ ਚਾਹੁੰਦਾ। ਇੱਕ ਸਿਸਟਮ ਉੱਥੇ ਬਣ ਗਿਆ ਜਿਹਦਾ ਨਾਂ ਵੀ ਫੀਸ ਰੱਖਤਾ, ਕਿਸੇ ਨੂੰ ਰਿਸ਼ਵਤ ਦੇਣ ਲੱਗਿਆ ਤੇ ਕਿਸੇ ਨੂੰ ਰਿਸ਼ਵਤ ਰਿਸੀਵ ਕਰਨ ਲੱਗਿਆ ਕੋਈ ਵੀ ਅਟਪਟਾ ਕੁਝ ਵੀ ਨਹੀਂ ਲੱਗਦਾ। ਇਹਦੇ ਇੱਥੇ ਹੌਲੀ 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 ਸਿਸਟਮ ਜਿਹੜਾ ਜੀ ਕਿਉਂਕਿ ਜਿਹੜੇ ਵੱਖ ਵੱਖ ਜਿਹਨੂੰ ਮਲਟੀ ਕਲਚਰਿਜ਼ਮ ਆਪਾਂ ਕਹਿੰਦੇ ਹਾਂ ਨਾ ਜਿਹੜੇ ਵੱਖਰੇ ਵੱਖਰੇ ਕਲਾ ਸਭਿਆਚਾਰਾਂ ਦੇ ਵਿੱਚ ਲੋਕ ਇੱਥੇ ਆਏ ਨੇ ਉਹ ਸਿਸਟਮ ਨੂੰ ਹੌਲੀ ਹੌਲੀ ਆਪਣੇ ਆਪਣੇ ਢੰਗ ਦੇ ਨਾਲ ਮੋਲਡ ਕਰਦੇ ਆ ਰਹੇ ਨੇ ਤੇ ਹੁਣ ਮਲਗੋਬਾ ਜਾ ਹੋ ਗਿਆ। ਹੁਣ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਰਿਸ਼ਵਤ ਕਰਨੀ ਕਿੱਦਾਂ, ਰਿਸ਼ਵਤ ਕਹਿੰਦੇ ਕਿਹਨੂੰ ਆ, ਉਹਨਾਂ ਦੇ ਨੈਤਿਕ ਜਿਹੜੇ ਅਸੂਲ ਸਨ ਬਹੁਤ ਤਕੜੇ ਸਨ, ਸੋ ਉਹਨਾਂ ਨੂੰ ਵੀ ਹੌਲੀ 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 ਜਿਹੜਾ ਢਾਲ ਲਿਆ ਜੀ ਉਸ ਕੰਮ ਦੇ ਵਿੱਚ, ਉਹਨਾਂ ਦੇ ਵੀ ਕਹਿ ਲਓ ਵੀ ਖੂਨ ਮੂੰਹ ਨੂੰ ਲੱਗ ਗਿਆ, ਹੁਣ ਉਹ ਵੀ ਉਹਦਾ ਹਿੱਸਾ ਬਣਦੇ ਆ ਰਹੇ ਨੇ। ਗੱਲ ਕੀ ਕਿ ਜਿਹੜੀ ਸੁਸਾਇਟੀ ਦੀ ਆਪਾਂ ਬਲਵਿੰਦਰ ਸਿੰਘ ਗੱਲ ਕਰਕੇ ਗਏ ਨਾ ਵੀ ਜਿਹੜੀਆਂ ਸਾਡੀ ਅਸੀਂ ਆ ਕੇ ਤੇ ਜੋ ਕੁਛ ਪਲੀਤ ਕਰ ਰਹੇ ਹਾਂ, ਆਪਣੇ ਉੱਥੇ ਕਹਿੰਦੇ ਹੁੰਦੇ ਸੀ ਵੀ ਜੇ ਇੱਕ ਮੱਝ ਲਿਬੜੀ ਹੋਵੇ ਨਾ ਤੇ ਉਹ ਨਾਲ ਦੀਆਂ ਨੂੰ ਲਿਬੇੜ ਦਿੰਦੀ ਹੈ, ਜੇ ਇੱਕ ਮੱਝ ਲਿਬੜੀ ਆ ਉਹ ਤਾਂ ਨਾਲ ਦੀਆਂ ਨੂੰ ਹੀ ਲਿਬੇੜੂ ਤੇ ਜੇ ਉਸ ਮੱਝ ਦੀ ਪੂਛ ਲਿਬੜੀ ਆ ਫਿਰ ਅੰਦਾਜ਼ਾ ਲਾਓ ਵੀ ਜਦੋਂ ਫਿਰ ਉਹਨੇ ਪੂਛ ਘੁਮਾਉਣੀ ਆ ਨਾ ਫਿਰ 10-15 ਜਿਹੜੀਆਂ ਸੱਜੇ ਪਾਸੇ ਖੜੀਆਂ ਨੇ ਉਹਨਾਂ ਦੇ ਵੀ ਛਿੱਟੇ ਜਾਣੇ ਨੇ ਤੇ ਜਿਹੜੇ ਖੱਬੇ ਪਾਸੇ ਖੜੀਆਂ ਨੇ ਤੇ ਉਹਨਾਂ ਦੇ ਵੀ ਛਿੱਟੇ ਜਾਣੇ ਨੇ। ਹੁਣ ਵਾਲੀਆਂ ਮੱਝਾਂ ਨੇ ਲਿਬੜੀਆਂ ਹੋਣੀਆਂ ਪੂਛਾਂ ਲਿਬੜੀਆਂ, ਇਹਨਾਂ ਦਾ ਛਿੱਟਾ ਦੂਰ ਤੱਕ ਜਾਣਾ। ਔਰ ਇਸ ਵਾਸਤੇ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਚਾਹੇ ਉਹ ਡੱਗ ਫੋੜ ਹੋ ਰਹੀ ਨੇ ਜਾਂ ਉਹਨਾਂ ਦੀ ਟੀਮ ਆ, ਚਾਹੇ ਮਾਰਕ ਕਰ ਰਹੀ ਹੋਰਾਂ ਦੀ ਟੀਮ ਆ ਤੇ ਚਾਹੇ ਸਾਡੇ ਜਿਹੜੇ ਲੋਕਲ ਸਰਕਾਰਾਂ ਵਾਲੇ ਨੇ ਮੇਅਰ ਕੌਂਸਲਰ ਨੇ, ਸੋ ਇਹਨਾਂ ਸਾਰਿਆਂ ਨੂੰ ਬਲੇਮ ਗੇਮ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਕੰਮ ਕਰਨਾ ਪੈਣਾ। ਹੁਣ ਚਾਹੀਦਾ ਵਾਲਾ ਕੰਮ ਤਾਂ ਰਿਹਾ ਨਹੀਂ, ਹੁਣ ਕੰਮ ਕਰਨਾ ਪੈਣਾ ਆ, ਨਹੀਂ ਤਾਂ ਕੰਮ ਸੂਤ ਨਹੀਂ ਆਉਣਾ। ਹਾਲਾਤ ਜਿਹੜੇ ਨੇ ਜੀ ਬਦ ਤੋਂ ਬਦਤਰ ਹੋ ਜਾਂਦੇ ਨੇ। ਹੁਣ ਪਿਛਲੇ ਦਿਨ ਜਿਹੜੀ ਖ਼ਬਰ ਸੀ ਕਿ ਭਾਈ ਉਹਦੀ ਲੈਂਬਰਗਿਨੀ ਲੁੱਟਣ ਆਏ ਸੀ ਉਹਨੇ ਹਵਾ ਦੇ ਵਿੱਚ ਫਾਇਰ ਕੀਤਾ, ਅਗਲੇ ਚਾਰਜ ਕਰ ਲਿਆ। ਹੁਣ ਕਿਉਂਕਿ ਇਸ ਮੁਲਕ ਦਾ ਸਿਸਟਮ ਉਹੋ ਜਿਹਾ, ਚਲੋ ਚਾਰਜ ਤਾਂ ਕਰ ਲਿਆ, ਹਾਲਾਂਕਿ ਮਲਮੀ ਜੀਬੇ ਆਫ ਦਾ ਰੈਕਡ ਸਾਰੇ ਹੀ ਇਹ ਮਹਿਸੂਸ ਕਰਦੇ ਨੇ ਵੀ ਉਹਨੇ ਉਹਨੇ ਕੁਛ ਗਲਤ ਨਹੀਂ ਕੀਤਾ, ਪਰ ਕਾਨੂੰਨ ਦੇ ਮੁਤਾਬਕ ਗਲਤ ਆ। ਪਰ ਉਸ ਬੰਦੇ ਨੂੰ ਇਸ ਚੀਜ਼ ਨਾਲ ਭੁਗਤਣ ਦੇ ਵਾਸਤੇ, ਚਲੋ ਭਾਵੇਂ ਉਹਦਾ ਵਕੀਲ 5,000 ਲਵੇ, ਭਾਵੇਂ 10,000 ਲਵੇ, ਭਾਵੇਂ ਇਸ ਤੋਂ ਵੱਧ ਜਾਏ, ਉਹਨੂੰ ਖਲਜਗਨ ਤਾਂ ਕਰਨਾ ਪੈਣਾ ਨਾ। ਕਿਉਂਕਿ ਸੈਲਫ ਡਿਫੈਂਸ ਵਾਸਤੇ ਜਿਹੜਾ ਹਥਿਆਰ ਚਲਾਉਣਾ, ਇਹ ਸਾਡੇ ਇੱਥੋਂ ਵਾਲੇ ਤੇ ਕਾਨੂੰਨਾਂ 'ਚ ਹੈ ਨਹੀਂ, ਇਹ ਤਾਂ ਲਫ਼ਜ਼ ਆਪਾਂ ਵਰਤ ਹੀ ਨਹੀਂ ਸਕਦੇ। ਤੇ ਹੁਣ ਜਿਹੜਾ ਲੀਗਲ ਹਥਿਆਰ ਹੈ, ਉਹ ਸਿਰਫ ਕਹਿ ਲਓ ਵੀ ਤਿੱਤਰ ਬਟੇਰੇ ਮਾਰਨ ਵਾਸਤੇ, ਜਾਂ ਫਿਰ ਕਹਿ ਲਓ ਵੀ ਤੁਸੀਂ ਕਿਤੇ ਖੁੱਲ੍ਹੇ ਥਾਂ ਰੇਂਜ ਦੇ ਵਿੱਚ ਜਾ ਕੇ ਤਾਂ ਉੱਥੇ ਆਪਣਾ ਭੁੱਸ ਪੂਰਾ ਕਰ ਸਕਦੇ ਹੋ, ਠਾਹ ਠਾਹ ਕਰਨ ਦਾ। ਜੇ ਤੁਹਾਨੂੰ ਬਾਰੂਦ ਦਾ ਧੂੰਆਂ ਸੁੰਘਣ ਦੀ ਆਦਤ ਆ, ਮੁੜ ਕੇ ਤਕਾਲਾਂ ਨੂੰ ਮੋਢੇ ਤੇ ਪੱਟੀਆਂ ਜਾਂ ਫਿਰ ਮੋਢੇ ਤੇ ਬਰਫ਼ ਰੱਖਣ ਦੀ ਆਦਤ ਆ, ਫਿਰ ਆਪਾਂ ਜਾ ਕੇ ਤਾਂ ਉਹ ਕੰਮ ਕਰ ਸਕਦੇ ਹਾਂ। ਲਾਇਸੈਂਸ ਤਾਂ ਜੇ ਸਾਰਿਆਂ ਕੋਲ ਹੈਗਾ, ਮੇਰੇ ਕੋਲ ਵੀ ਹੈਗਾ, ਪਰ ਜਿਹੜੇ ਉਹ ਹਥਿਆਰ ਆ ਉਹ ਸਿਰਫ ਸਜਾ ਕੇ ਕਹਿ ਲਓ ਕਿ ਉਹ ਰੱਖਣ ਵਾਸਤੇ ਥੋੜਾ ਵਾ, ਪਰ ਮੇਨ ਆ ਵੀ ਆਪਾਂ ਉਹਨੂੰ ਆਪਾਂ ਲੋਡ ਕਰਕੇ ਵੀ ਨਹੀਂ ਰੱਖ ਸਕਦੇ, ਵੱਖਰੀ ਕੈਰਟ ਲੈਣੀ ਪੈਂਦੀ ਆ, ਜਿੰਦਾ ਵੀ ਲਾ ਕੇ ਰੱਖਣਾ ਪੈਂਦਾ, ਨਿਆਣਿਆਂ ਦੀ ਪਹੁੰਚ ਤੋਂ ਵੀ ਦੂਰ ਰੱਖਣਾ ਪੈਂਦਾ। ਸੋ ਹੌਲੀ 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 ਇਹ ਸਾਰੇ ਕਾਸ਼ ਦੇ ਵਿੱਚ ਤਬਦੀਲੀ ਆਊਗੀ, ਆਉਣਗੀਆਂ ਤਬਦੀਲੀਆਂ। ਪਰ ਮੇਨ ਚੀਜ਼ ਇੱਥੇ ਇਹ ਹੈ ਵੀ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਕੰਮ ਕਰਨਾ ਪੈਣਾ, ਜਲਦੀ ਕੰਮ ਕਰਨਾ ਪੈਣਾ, ਪਤਾ ਆ ਕੀ ਚਾਹੀਦਾ, ਪਤਾ ਆ ਕਿਉਂਕਿ ਕਾਨੂੰਨ ਤੋਂ ਨਾ ਘੜਨਾ ਨਾ। ਜਿਹੜੀ ਜੁਡੀਸ਼ਰੀ ਆ ਉਹਨੇ ਤਾਂ ਇੰਟਰਪ੍ਰੇਟ ਕਰਨਾ, ਪਰ ਉਹਦੇ ਵਿੱਚ ਵੀ ਜਿਹੜੀਆਂ ਬਹੁਤ ਕਮੀਆਂ ਨੇ, ਸਾਡੇ ਕੋਲ ਅਦਾਲਤਾਂ ਦੀ ਵੀ ਘਾਟ ਹੈ, ਸਾਡੇ ਕੋਲ ਕਰਾਊਨਸ ਵੀ ਘੱਟ ਨੇ, ਜੱਜ ਵੀ ਘੱਟ ਨੇ, ਔਰ ਜਿਹੜਾ ਸਿਸਟਮ ਹੈ ਉਹ ਸਾਰਾ ਸਾਰਾ ਦਾ ਸਾਰਾ ਸਿਸਟਮ ਜਿਹੜਾ ਉਸਨੂੰ ਓਵਰਹੌਲਿੰਗ ਦੀ ਜ਼ਰੂਰਤ ਹੈ। ਔਰ ਇਹ ਤਵੱਕੋ ਕਰਦੇ ਹਾਂ ਕਿ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ, ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਜਿਹੜੇ ਕਿ ਸਾਰੀਆਂ ਸਮੱਸਿਆਵਾਂ ਤੇ ਉਹਦਾ ਹੱਲ ਵੀ ਜਾਣਦੇ ਨੇ, ਉਹਨਾਂ ਨੂੰ ਇਮਾਨਦਾਰੀ ਦੇ ਨਾਲ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਰੀਅਲਿਸਟਿਕਲੀ ਕੰਮ ਕਰਨਾ ਹੋਵੇਗਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs, and much more.
Download the Pizza Depot app and order a large pizza with two toppings for only $9.25 on April 13th, 2025.
HK Tire Center to Cars and Truck Free. Brand new ya old tires, less agde ho. BF Godrej, Hemcock, Firestone, Chinese Tires mil de ne. 24 into 7 road service available. HK Tire Center, 619-1 Atlantic Drive, Mississauga. Call karo Bhuta Chahaloo, 647-295-4600. Chesa Santali, 255-4600. HK Tire Center.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ।
ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਿਹੜਾ ਧਿਆਨ ਨਾਲ ਸੁਣੋ, ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154, 607-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
9059158484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
बल्ले बल्ले भाई ए तो कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्वलो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 416-841-0478 सर्वलो कंस्ट्रक्शन
ਇੱਕ ਵਾਰੀ ਫੇਰ ਸਵਾਗਤ ਜੀ ਸੋ ਜੇ ਤੁਹਾਨੂੰ ਪਾਰਕਿੰਗ ਟਰੱਕਾਂ ਵਾਸਤੇ ਚਾਹੀਦੀ ਹੈ ਤੇ ਆਪਣੇ ਕੋਲ ਗੋਰਵੀ ਅਤੇ ਕਵੀਨ ਦੇ ਇਲਾਕੇ ਵਿੱਚ ਪਾਰਕਿੰਗ ਅਵੇਲੇਬਲ 647-7618-1827 ਤੇ ਸੰਪਰਕ ਕਰ ਸਕਦੇ ਹੋ ਜੀ ਵੰਡਰ ਬਾਡੀ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾਰਾ ਦਾ ਫੋਨ ਨੰਬਰ ਹੈ ਜੀ 647-646-3000 ਪੱਪੂ ਹਲਵਾਈ ਦਾ ਫੋਨ ਨੰਬਰ ਹੈ 647-388-8154 ਰਾਜ ਕਾਰਪਟ ਐਂਡ ਫਲੋਰਿੰਗ ਦਾ ਜਿਹੜਾ ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣਾ ਹਾਰਡਵੁੱਡ ਫਲੋਰ ਲਗਜ਼ਰੀ ਵਾਈਨ ਪਲੈਂਕਸ ਲੈਣੀਆਂ ਨੇ ਰੋਲਰ ਸ਼ੇਅਰ ਲੈਣੀਆਂ ਤੇ 416-953-6262 ਤੇ ਸੰਪਰਕ ਕਰ ਸਕਦੇ ਹੋ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਰਜਿਸਟਰਡ ਦੀਆਂ ਟ੍ਰਾਂਜੈਕਸ਼ਨ ਕਰਵਾਉਣੀਆਂ ਨੇ ਤੇ ਇਹਨਾਂ ਦਾ ਫੋਨ ਨੰਬਰ ਨੋਟ ਕਰ ਲਓ 905-456-2020 ਏਸ਼ੀਅਨ ਫੂਡ ਸੈਂਟਰ 416-740-3262 ਇਹਨਾਂ ਦਾ ਫੋਨ ਨੰਬਰ ਐਚ ਕੇ ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ ਤੇ ਤੁਸੀਂ ਪਹੁੰਚਣਾ ਆਪਣੀਆਂ ਕਾਰਾਂ ਵਾਲੇ ਟਰੱਕਾਂ ਡੰਪ ਟਰੱਕਾਂ ਟਰੈਕਟਰਾਂ ਟ੍ਰੇਲਰਾਂ ਦੇ ਵਧੀਆ ਤੇ ਸਸਤੇ ਟਾਇਰ ਪਾਉਣ ਵਾਸਤੇ 647-295-4600 ਇਹਨਾਂ ਦਾ ਫੋਨ ਨੰਬਰ ਹੈ ਜੋਤ ਆਯੁਰਵੈਦ ਤੋਂ ਗੁਰਜੋਤ ਹੋਣੀ ਆਪਣੇ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਫਿਰ ਆਪਾਂ ਹੋਰ ਅੱਗੇ ਗੱਲ ਤੋਰਦੇ ਹਾਂ ਗੁਰਜੋਤ ਜੀ ਆਇਆਂ ਨੂੰ ਸਵਾਗਤ ਹੈ ਕੀ ਹਾਲ ਚਾਲ ਠੀਕ ਠਾਕ ਹੋ
ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ
ਵਧੀਆ ਅੱਜ ਕੱਲ੍ਹ ਜਿਵੇਂ ਜਿਵੇਂ ਗਰਮੀ ਹੋ ਰਹੀ ਆ ਖੰਘ ਖਾਂਸੀ ਨਜ਼ਲਾ ਜ਼ੁਕਾਮ ਰੇਸ਼ਾ ਇਹ ਵੱਧ ਰਿਹਾ ਕੋਈ ਠੰਡ ਵੀ ਹੈ ਨੀ ਅੱਗੇ ਹੁੰਦਾ ਸੀ ਜਦੋਂ ਠੰਡ ਹੋਣੀ ਸ਼ੁਰੂ ਹੁੰਦੀ ਸੀ ਜਾਂ ਫਿਰ ਠੰਡ ਦੇ ਅਖੀਰਲੇ ਦਿਨਾਂ ਤੇ ਜਾ ਕੇ ਕੰਮ ਹੁੰਦਾ ਹੁੰਦਾ ਸੀ ਪਰ ਐਤਕੀ ਇਹਨਾਂ ਦਿਨਾਂ ਦੇ ਵਿੱਚ ਅਜਿਹਾ ਹੋਣ ਦੇ ਕੀ ਕਾਰਨ ਹੋ ਸਕਦੇ ਆ
ਜ਼ਿਆਦਾ ਗਰਮੀ ਜਦੋਂ ਪੈਂਦੀ ਹੈ ਨਾ ਜੀ ਉਦੋਂ ਵੀ ਗਲਾ ਖਰਾਬ ਹੁੰਦਾ ਕਿਉਂਕਿ ਕਈ ਵਾਰ ਕੀ ਹੁੰਦਾ ਆਪਾਂ ਗਰਮੀ ਬਰਦਾਸ਼ਤ ਨਹੀਂ ਕਰ ਹੁੰਦੀ ਤੇ ਆਪਾਂ ਠੰਡਾ ਪਾਣੀ ਪੀ ਲੈਂਦੇ ਹਾਂ ਜਾਂ ਕੋਈ ਠੰਡੀਆਂ ਚੀਜ਼ਾਂ ਜਿਵੇਂ ਆਈਸਕ੍ਰੀਮ ਹੋ ਗਈ ਜਾਂ ਠੰਡਾ ਦੁੱਧ ਹੋ ਗਿਆ ਉਹਦੇ ਵਿੱਚ ਸ਼ਕੈਸ਼ ਵਗੈਰਾ ਪਾ ਕੇ ਪੀਤਾ ਜਾਂਦਾ ਉਹਦੇ ਨਾਲ ਫਿਰ ਰੇਸ਼ਾ ਬਣਨਾ ਸ਼ੁਰੂ ਹੋ ਜਾਂਦਾ ਗਲੇ ਦੇ ਵਿੱਚ ਗਲਾ ਖਰਾਬ ਹੋ ਜਾਂਦਾ ਜਾਂ ਕਈ ਵਾਰ ਗਰਮ ਸਰਦ ਹੋਣ ਵਾਲਾ ਵੀ ਚੱਕਰ ਇਹਨਾਂ ਹੁੰਦਾ ਵੀ ਜਿਵੇਂ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਇਕਦਮ ਆਪਾਂ ਠੰਡੀ ਹਵਾ ਦੇ ਅੱਗੇ ਚਲੇ ਗਏ ਏਅਰ ਕੰਡੀਸ਼ਨ ਆਨ ਕਰ ਲਿਆ ਗੱਡੀ ਦਾ ਉਹਦੇ ਨਾਲ ਵੀ ਕਈ ਵਾਰ ਨੱਕ ਦੇ ਵਿੱਚੋਂ ਫਿਰ ਜਿਹਦੀ ਪਾਣੀ ਵਗਣ ਲੱਗ ਜਾਂਦਾ ਜਿਵੇਂ ਰੇਸ਼ਾ ਆਉਣ ਲੱਗ ਜਾਂਦਾ ਇਹ ਚੀਜ਼ਾਂ ਹੋ ਜਾਂਦੀਆਂ ਨੇ ਜੀ ਰੇਸ਼ੇ ਦੀ ਦਿੱਕਤ ਕਾਫੀ ਜ਼ਿਆਦਾ ਹੁੰਦੀ ਆ ਅਕਸਰ ਇਹ ਥੋੜਾ ਜਿਹਾ ਜਿਵੇਂ ਕਹਿ ਲਓ ਵੀ 50 ਸਾਲ ਦੀ ਏਜ ਤੋਂ ਬਾਅਦ ਵੱਧਦੀ ਆ ਪ੍ਰੋਬਲਮ ਖਾਸ ਕਰਕੇ ਜਿਹੜੇ ਪੇਸ਼ੈਂਟਾਂ ਨੂੰ ਥੋੜਾ ਮੋਟਾਪਾ ਹੁੰਦਾ ਉਹਨਾਂ ਨੂੰ ਜ਼ਿਆਦਾ ਰੇਸ਼ੇ ਦੀ ਦਿੱਕਤ ਹੁੰਦੀ ਆ ਰੇਸ਼ਾ ਨੱਕ ਦੇ ਵਿੱਚੋਂ ਵੀ ਆਉਂਦਾ ਹੁੰਦਾ ਜੀ ਤੇ ਮੂੰਹ ਦੇ ਵਿੱਚੋਂ ਵੀ ਆਈ ਜਾਂਦਾ ਹੁੰਦਾ ਕਿਉਂਕਿ ਰੇਸ਼ਾ ਬਹੁਤ ਜ਼ਿਆਦਾ ਵੱਧ ਜਾਂਦਾ ਕਿਉਂਕਿ ਇਹਦਾ ਆਯੁਰਵੇਦ ਦੇ ਵਿੱਚ ਰੇਸ਼ੇ ਦਾ ਜਿਹੜਾ ਸਥਾਨ ਦੱਸਿਆ ਗਿਆ ਉਹ ਆਪਣਾ ਸਿਰ ਤੋਂ ਲੈ ਕੇ ਛਾਤੀ ਤੱਕ ਦਾ ਦੱਸਿਆ ਗਿਆ ਇਸ ਕਰਕੇ ਫੇਸ ਦੇ ਉੱਪਰ ਵੀ ਮਹਿਸੂਸ ਹੁੰਦਾ ਹੁੰਦਾ ਜਿਵੇਂ ਕਈ ਵਾਰ ਪੇਸ਼ੈਂਟ ਦੱਸਦੇ ਨੇ ਸਾਡੇ ਕੰਨ ਬੰਦ ਹੋ ਗਏ ਰੇਸ਼ੇ ਕਰਕੇ ਜਾਂ ਕਈ ਵਾਰ ਜਵਾੜਿਆਂ ਦੇ ਵਿੱਚ ਵੀ ਦਰਦ ਹੋਣਾ ਸ਼ੁਰੂ ਹੋ ਜਾਂਦਾ ਉਹ ਵੀ ਰੇਸ਼ਾ ਉਤਰਨ ਕਰਕੇ ਆ ਜਾਂਦੀ ਹੈ ਦਿੱਕਤ ਇਹ ਗਲੇ ਦੇ ਵਿੱਚ ਵੀ ਰੇਸ਼ੇ ਦੀ ਦਿੱਕਤ ਰਹਿੰਦੀ ਆ ਥੋੜਾ ਥੋੜਾ ਚਿਰ ਬਾਅਦ ਬੰਦਾ ਖੰਘੂਰਾ ਮਾਰਦਾ ਰਹਿੰਦਾ ਉਹਨੂੰ ਸ਼ਾਮ ਨੂੰ ਜਾਂ ਸੁਬਹ ਉੱਠ ਕੇ ਕਈ ਵਾਰ ਮਹਿਸੂਸ ਹੁੰਦਾ ਵੀ ਮੇਰੇ ਗਲੇ ਦੇ ਵਿੱਚ ਰੇਸ਼ਾ ਫਸਿਆ ਹੋਇਆ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦਾ ਕਈ ਵਾਰ ਕੀ ਹੁੰਦਾ ਰੇਸ਼ਾ ਚਿਪਕ ਜਾਂਦਾ ਗਲੇ ਦੇ ਵਿੱਚ ਖਾਸ ਕਰਕੇ ਜਿੱਥੇ ਆਪਣੇ ਨੱਕ ਦੀ ਜਿਹੜੀ ਕਹਿ ਲੋ ਵੀ ਪਾਈਪ ਆ ਉਹ ਗਲੇ ਦੇ ਵਿੱਚ ਜਾ ਕੇ ਜੁੜਦੀ ਆ ਉਸ ਜਗ੍ਹਾ ਤੇ ਰੇਸ਼ਾ ਰੁਕਦਾ ਹੁੰਦਾ ਤੇ ਉੱਥੇ ਵੀ ਜੰਮਣਾ ਸ਼ੁਰੂ ਹੋ ਜਾਂਦਾ ਉਹਨਾਂ ਨੂੰ ਫਿਰ ਰਾਤ ਨੂੰ ਕਈ ਵਾਰ ਸਾਹ ਲੈਣ ਚ ਦਿੱਕਤ ਆਉਂਦੀ ਆ ਜਾਂ ਕਹਿ ਲੋ ਸਨੋਰਿੰਗ ਸ਼ੁਰੂ ਹੋ ਜਾਂਦੀ ਆ ਘਰਾੜਿਆਂ ਦੀ ਦਿੱਕਤ ਆ ਜਾਂਦੀ ਆ ਘਰਾੜੇ ਵੱਜਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਰੱਟੀ ਵਾਰ ਸਾਹ ਬੰਦ ਹੁੰਦਾ ਰਾਤ ਨੂੰ ਫਿਰ ਬੰਦਾ ਝਟਕਾ ਜਾ ਵੱਜਦਾ ਇੱਕਦਮ ਅੱਖ ਖੁੱਲ ਜਾਂਦੀ ਆ ਉਹਦੀ ਉਹਨੂੰ ਸਲੀਪ ਐਪਨੀਆ ਕਹਿ ਜਾਂਦੇ ਨੇ ਉਹਦੇ ਵਿੱਚ ਫਿਰ ਨੀਂਦ ਡਿਸਟਰਬ ਹੁੰਦੀ ਰਹਿੰਦੀ ਆ ਇਹ ਸਾਰੀਆਂ ਹੀ ਰੇਸ਼ੇ ਦੇ ਨਾਲ ਹੀ ਸੰਬੰਧਿਤ ਦਿੱਕਤ ਆਉਂਦੀਆਂ ਨੇ ਨੱਕ ਬੰਦ ਰਹਿੰਦਾ ਸਾਹ ਲੈਣ ਚ ਬਹੁਤ ਦਿੱਕਤ ਆਉਂਦੀ ਆ ਪੇਸ਼ੈਂਟਸ ਨੂੰ ਉਹ ਵੀ ਰੇਸ਼ੇ ਕਰਕੇ ਹੋ ਜਾਂਦਾ ਕੰਨ ਬੰਦ ਹੁੰਦੇ ਨੇ ਰੇਸ਼ੇ ਕਰਕੇ ਹੁੰਦੇ ਨੇ ਇਸ ਕਰਕੇ ਇਹ ਚੀਜ਼ ਕਾਫੀ ਜ਼ਿਆਦਾ ਦਿੱਕਤ ਹੁੰਦੀ ਆ ਇਹਦੇ ਵਿੱਚ ਤੇ ਹੁਣ ਮਾਡਰਨ ਮੈਡੀਸਨ ਦੇ ਵਿੱਚ ਇਹਦਾ ਰੇਸ਼ੇ ਦਾ ਕੋਈ ਇਲਾਜ ਨਹੀਂ ਜੀ ਕੀਤਾ ਜਾਂਦਾ ਹੈਗਾ ਉਹਨਾਂ ਕੋਲ ਤਾਂ ਸਪਰੇਹਾਂ ਨੇ ਤੁਸੀਂ ਸਪਰੇ ਮਾਰ ਲੇਂਗੇ ਉਹ ਟੈਂਪਰੇਰੀ ਰਿਲੀਫ ਉਹ ਦੇ ਦੂਗੀ ਤੁਹਾਨੂੰ ਥੋੜੇ ਚਿਰ ਲਈ ਉਹਦੇ ਬਾਅਦ ਫਿਰ ਉਹੀ ਦਿੱਕਤ ਆ ਜਾਣੀ ਆ ਪਰ ਆਯੁਰਵੇਦ ਦੇ ਵਿੱਚ ਕੁਛ ਇੱਦਾਂ ਦੀਆਂ ਜੜੀਆਂ ਬੂਟੀਆਂ ਨੇ ਉਹਨਾਂ ਤੋਂ ਤਿਆਰ ਅੱਗੇ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਪੇਸ਼ੈਂਟ ਨੂੰ ਦਿੰਦੇ ਹਾਂ ਉਹਨਾਂ ਨਾਲ ਰੇਸ਼ੇ ਦੀ ਦਿੱਕਤ ਪਰਮਾਨੈਂਟ ਠੀਕ ਹੋ ਜਾਂਦੀ ਇਸ ਕਰਕੇ ਜੇ ਇੱਦਾਂ ਦੀ ਕੋਈ ਵੀ ਦਿੱਕਤ ਹੋਵੇ ਗਲੇ ਦੇ ਵਿੱਚ ਰੇਸ਼ਾ ਨਹੀਂ ਠੀਕ ਹੋ ਰਿਹਾ ਵਾਰ ਵਾਰ ਹੋ ਰਿਹਾ ਜਾਂ ਜਿਵੇਂ ਮੈਂ ਪਹਿਲਾਂ ਗੱਲਾਂ ਕੀਤੀਆਂ ਵੀ ਉੱਥੇ ਤੁਹਾਨੂੰ ਮਹਿਸੂਸ ਹੋ ਰਿਹਾ ਵੀ ਹਾਂ ਸਾਨੂੰ ਰੇਸ਼ੇ ਦੀ ਦਿੱਕਤ ਹੈ, ਤਾਂ ਆਪਾਂ ਆਯੁਰਵੇਦ ਰਾਹੀਂ ਹੱਲ ਕਰ ਸਕਦੇ ਹਾਂ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ 647-465-2800 647-465-2800। ਜ਼ਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕੀਤਾ ਜਾ ਸਕਦਾ। ਕਲੀਨਿਕ ਦੇ ਐਡਰੈਸ ਲਈ 7955 ਟੋਰਬਰਮ ਰੋਡ ਯੂਨਿਟ 4 ਤੇ ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ ਜਿਹੜਾ ਯੂਨਿਟ 4 ਔਰ ਟੋਰਬਰਮ ਨੂੰ ਫੇਸ ਕਰਦਾ। ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੁੰਦਾ ਜੀ ਆਪਣਾ। ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇ,
ਬਹੁਤ ਬਹੁਤ ਧੰਨਵਾਦ ਜੀ। ਦੋਸਤੋ G7 ਸਮਿਟ ਜਿਹੜਾ ਜੀ ਉਹ ਤਕਰੀਬਨ ਕਨਕਲੂਜਨ ਵੱਲ ਜਾ ਰਿਹਾ ਤੇ ਭਾਵੇਂ ਕਿ ਟਰੰਪ ਹੋਰੀ ਜਿਹੜੇ ਸਨ ਉਹ ਪਹਿਲੇ ਦਿਨ ਆਏ ਨੇ, ਆ ਕੇ ਤਾਂ ਉਹਨਾਂ ਨੇ ਗੱਲ ਕੀਤੀ ਕਿ ਭਾਈ ਚੰਗਾ ਹੁੰਦਾ ਵੀ G8 ਹੁੰਦਾ। ਉਹਨਾਂ ਨੇ ਅਫਸੋਸ ਪ੍ਰਗਟ ਕੀਤਾ ਵੀ ਵਲਾਦੀਮਿਰ ਪੁਟਿਨ ਹੋਰੀ ਉਹਨਾਂ ਨੂੰ ਜਿਹੜਾ ਸੀਗਾ ਜੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ, ਕਹਿੰਦੇ ਕਿੱਥੇ ਬੰਦਾ ਹੁੰਦਾ ਸੀ ਜਸਟਿਨ ਟਰੂਡੋ, ਉਹਨੇ ਬਾਕੀ ਬੰਦਿਆਂ ਨਾਲ ਗੱਲਾਂ ਬਾਤਾਂ ਕਰਕੇ ਤੇ ਓਬਾਮਾ ਹੋਰਾਂ ਨੂੰ ਨਾਲ ਲਾ ਕੇ ਤੇ ਕੰਮ ਕੀਤਾ ਸੀ। ਗੱਲ ਕੀ ਕਿ ਟਰੰਪ ਹੋਰੀ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਵੀ ਉਹਨਾਂ ਦਾ ਕਹਿ ਲਓ ਵੀ ਝੂਠ ਤੇ ਲੱਕ ਬੰਨਿਆ ਸੀ ਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਦੇ ਵਿੱਚ ਵੀ ਉਹ ਝੂਠ ਹੀ ਬੋਲ ਰਿਹਾ। ਤੇ ਜਦੋਂ ਪੁਟਿਨ ਹੋਰ ਨੂੰ ਬਾਹਰ ਕੱਢਿਆ ਸੀਗਾ ਉਦੋਂ ਕੰਜ਼ਰਵੇਟਿਵ ਦੀ ਸਰਕਾਰ ਸੀ ਤੇ ਸਟੀਵਨ ਹਾਰਪਰ ਹੋਰੀ ਜਿਹੜੇ ਸਨ ਉਹ ਪ੍ਰਧਾਨ ਮੰਤਰੀ ਸਨ। ਚਲੋ ਉਹ ਤੋਂ ਬਾਅਦ ਕਈ ਚੀਜ਼ਾਂ ਉਹੋ ਜਿਹੀਆਂ ਗੱਲਾਂ ਬਾਤਾਂ ਸੀਗੀਆਂ, ਬਾਕੀ ਚਲੋ ਸੁਣੀ ਸੁਣਾਈ ਗਏ ਕੁਝ ਕੁ ਚੀਜ਼ਾਂ ਸਨ ਜਿਨ੍ਹਾਂ ਦੇ ਉੱਪਰ ਇਹ ਸਹਿਮਤੀ ਇਹਨਾਂ ਦੀ ਬਣੀ। ਕੈਨੇਡਾ ਵਾਸਤੇ ਚੰਗੀ ਖ਼ਬਰ ਇਹ ਵੀ ਸੀ ਵੀ ਭਾਈ ਉਹ ਦੋਨੇ ਤਰ੍ਹਾਂ ਜਿਹੜੀਆਂ ਸਨ ਉਹ ਮੰਨੀਆਂ ਵੀ ਅਸੀਂ ਜੁਲਾਈ ਦੇ ਅੱਧ ਤੱਕ ਕਿਸੇ ਨਾ ਕਿਸੇ ਸਮਝੌਤੇ ਦੇ ਉੱਪਰ ਟ੍ਰੇਡ ਡੀਲ ਦੇ ਵਿੱਚ ਪਹੁੰਚ ਜਾਵਾਂਗੇ। ਚਲੋ ਉਹ ਚਲ ਗਿਆ। ਉਸ ਤੋਂ ਬਾਅਦ ਜਿਹੜੇ ਬਾਕੀ ਦੇ G6 ਸਨ ਜਾਂ ਫਿਰ G7 ਪਲੱਸ ਬੱਚੇ ਸਨ ਜਿਹਦੇ ਵਿੱਚ ਕਹਿ ਲਓ ਕਿ ਨਰਿੰਦਰ ਮੋਦੀ ਹੋਰੀ ਸਨ ਜਾਂ ਫਿਰ ਸ਼ੇਨਬੌਮ ਸਨ ਮੈਕਸੀਕੋ ਵਾਲੇ, ਸਾਊਥ ਅਫਰੀਕਾ ਵਾਲੇ ਸਨ, ਸਾਰਿਆਂ ਦੇ ਨਾਲ ਮਾਰਕ ਕਾਰਨੀ ਹੋਰਾਂ ਨੇ ਗੱਲਾਂ ਬਾਤਾਂ ਕੀਤੀਆਂ। ਜਿਹੜੇ ਪੰਜਾਬੀ ਜਾਂ ਫਿਰ ਜਿਹੜੇ ਭਾਰਤੀ ਆ ਉਹਨਾਂ ਵਾਸਤੇ ਇਹ ਖੁਸ਼ੀ ਦੀ ਖ਼ਬਰ ਆ ਕਿ ਜਿਹੜੇ ਸਾਡੇ ਸਬੰਧ ਆਪਸ ਵਿੱਚ ਖਰਾਬ ਹੋਏ ਸੀ ਉਸ ਨੂੰ ਦੁਬਾਰਾ ਤੋਂ ਦੋਵਾਂ ਧਿਰਾਂ ਨੇ ਜਿਹੜਾ ਸ਼ੁਰੂ ਕਰਨ ਦੀ ਗੱਲ ਕਹੀ ਹੈ। ਜਿਹੜੇ ਰਾਜਦੂਤ ਇੱਕ ਦੂਜੇ ਦੇ ਮੁਲਕਾਂ ਦੇ ਵਿੱਚੋਂ ਸੱਦ ਲਏ ਸਨ, ਡਿਪਲੋਮੈਟ ਵਾਪਸ ਬੁਲਾ ਲਏ ਸਨ, ਉਹਨਾਂ ਨੂੰ ਦੁਬਾਰਾ ਮੈਕਸੀਮਮ ਕਪੈਸਿਟੀ ਦੇ ਉੱਪਰ ਸ਼ੁਰੂ ਕਰਨ ਦੀ ਗੱਲ ਜਿਹੜੀ ਹੈ ਜੀ ਦੋਹਾਂ ਨੇ ਵਾਅਦਾ ਕੀਤਾ ਤੇ ਗੱਲ ਉਹ ਸ਼ੁਰੂ ਹੋ ਜਾਣੀ ਹੈ ਔਰ ਬਹੁਤ ਜਲਦੀ ਹੈ ਜੀ ਉਹ ਨਵੇਂ ਜਿਹੜੇ ਨੇ ਜੀ ਉਹ ਲਾ ਦਿੱਤੇ ਜਾਣਗੇ। ਫੋਰਨ ਇੰਟਰਫੇਰੈਂਸ ਦੀ ਗੱਲ ਜਿਹੜੀ ਹੈ ਜੀ ਉਹ ਬੜੀ ਜ਼ੋਰ ਸ਼ੋਰ ਦੇ ਨਾਲ ਇਸ ਦੇ ਵਿੱਚ ਡਿਸਕਸ ਹੋਈ ਹੈ ਜੀ। ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਪਰ ਸਾਰੇ ਮੁਲਕ ਜਿਹੜੇ ਨੇ ਜੀ ਜਿਹੜਾ ਉਸ ਚਾਰਟਰ ਦੇ ਨਾਲ ਸਹਿਮਤ ਹੋਏ ਨੇ ਤੇ ਕਿਸੇ ਵੀ ਮੁਲਕ ਦੇ ਵਿੱਚੋਂ ਕੋਈ ਵੀ ਇਹਨਾਂ ਸੱਤਾਂ ਦੇ ਵਿੱਚੋਂ ਕਿਸੇ ਦੇ ਵਿੱਚ ਕੋਈ ਇੰਟਰਫੇਅਰ ਕਰਦਾ ਇਹ ਉਹਨਾਂ ਦੇ ਨਾਂ ਜਿਹੜੇ ਆ ਉਹ ਪਬਲਿਕ ਕਰਿਆ ਕਰਨਗੇ। ਇਹ ਸੈਂਕਸ਼ਨ ਜਿਹੜੇ ਆ ਇਕੱਠੇ ਹੋ ਕੇ ਸਾਰੇ ਉਹਦੇ ਤੇ ਲਾਇਆ ਕਰਨਗੇ। ਜਿਹੜਾ ਕੋਈ ਫੋਰਨ ਇੰਟਰਫੇਰੈਂਸ ਦੇ ਵਿੱਚ ਮੁਲਕ ਜਿਹੜਾ ਉਹ ਦੋਸ਼ੀ ਪਾਇਆ ਜਾਂਦਾ ਉਸ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਦੇ ਐਸੈਟਸ ਜਿਹੜੇ ਨੇ ਜੀ ਉਹ ਸੀਜ਼ ਕੀਤੇ ਜਾ ਸਕਦੇ ਨੇ। ਹੋਰ ਅਜਿਹਾ ਬਹੁਤ ਕੁਝ ਹੈ ਜਿਹਦੇ ਉੱਪਰ ਸਮੇਤ USA ਸੱਤੇ ਜਣੇ ਸਹਿਮਤ ਹੋਏ ਨੇ ਔਰ ਇਹ ਇੱਕ ਇਟ ਇਜ਼ ਨੋਟ ਅ ਸਮਾਲ ਥਿੰਗ, ਇਹ ਬੜੀ ਵੱਡੀ ਗੱਲ ਆ। ਬਾਕੀ ਜਿਹੋ ਜਿਹੇ ਦੌਰ ਦੇ ਵਿੱਚ ਦੀ ਜਿਹੋ ਜਿਹੀ ਇਕਾਨਮੀ ਸਟੇਟਸ ਦੇ ਵਿੱਚ ਦੀ ਦੁਨੀਆਂ ਲੰਘ ਰਹੀ ਹੈ, ਖਾਸ ਕਰਕੇ ਸੱਤੇ ਮੁਲਕ, ਇਹਨਾਂ ਨੇ ਆਪਸ ਵਿੱਚ ਜਿਹੜੇ ਵਪਾਰ ਦੀਆਂ ਬਹੁਤ ਸਾਰੀਆਂ ਸਲਾਹਾਂ ਕੀਤੀਆਂ ਨੇ। ਮਾਰਕ ਕਾਰਨੀ ਹੋਰਾਂ ਦੀ ਜਿਹੜੀ ਹੈ ਜੀ ਉਹ ਸਿਫਤ ਜਿਹੜੀ ਕੀਤੀ ਜਾ ਰਹੀ ਹੈ ਜਿਸ ਢੰਗ ਦੇ ਨਾਲ ਉਹਨਾਂ ਨੇ ਇਹ ਸਾਰਾ ਕੁਝ ਡੀਲ ਕੀਤਾ ਤੇ ਈਵਨ ਦੋ ਇਨਡਾਇਰੈਕਟਲੀ ਤੇ ਡੋਨਲਡ ਟਰੰਪ ਹੋਰੀ ਮਾਰਕ ਕਾਰਨੀ ਹੋਰਾਂ ਦੀ ਸਿਫਤ ਕਰਕੇ ਗਏ ਨੇ ਵੀ ਬੰਦਾ ਇਹ ਵਧੀਆ, ਉਹਨੂੰ ਇਹ ਵੀ ਪਤਾ ਵੀ ਇਹਨਾਂ ਡੀਲ ਕਰਨਾ ਏਡਾ ਸੌਖਾ ਨਹੀਂ ਆ, ਪਰ ਜਿਹਦੀਆਂ ਗੱਲਾਂ ਦੇ ਵਿੱਚ ਲੌਜਿਕ ਹੁੰਦਾ ਉਹ ਦੇਖਦੇ ਹਾਂ। ਜੁਲਾਈ ਤੱਕ ਜਿਹੜਾ ਜੀ ਉਹ ਬਹੁਤਾ ਕੁਛ ਜਿਹੜੀਆਂ ਟ੍ਰੇਡ ਡੀਲ ਜਿਹੜੀਆਂ ਨੇ ਜੋ ਨੇਪਰੇ ਚੜ੍ਹ ਜਾਂਦੇ ਨਵੇਂ ਸਮਝੌਤੇ ਹੋ ਜਾਂਦੇ ਨੇ ਦੋਨਾਂ ਮੁਲਕਾਂ ਦੇ ਲਈ ਚੰਗਾ ਹੋਵੇਗਾ। ਔਰ ਇਸ ਤੋਂ ਇਲਾਵਾ ਜੋ ਪਿਛਲੇ ਦਿਨ ਹਾਲਾਤ US ਕਿਉਂਕਿ ਇਹ ਟਰੰਪ ਹੋਰਾਂ ਦਾ ਤਾਂ ਪਤਾ ਹੀ ਕੋਈ ਨਹੀਂ ਵੀ ਕਿਹੜੇ ਵੇਲੇ ਕੀ ਸੋਚਣਾ, ਇਹ ਰਾਤ ਨੂੰ ਗੱਲ ਕਰਕੇ ਸਵੇਰੇ ਮੁੱਕਰ ਜਾਂਦੇ ਨੇ ਤੇ ਸਵੇਰੇ ਗੱਲ ਕਰਕੇ ਦੁਪਹਿਰ ਨੂੰ ਮੁੱਕਰ ਜਾਂਦੇ ਆ। ਹੁਣ ਇਸ ਗੱਲ ਨੂੰ ਜਿਹੜਾ ਜੀ ਉਹ ਬਾਕੀ ਦੀਆਂ ਨੇਸ਼ਨ ਜਿਹੜੀਆਂ ਨੇ ਉਹ ਵੀ ਸਮਝਦੇ ਨੇ ਜੀ ਕੈਨੇਡਾ ਵੀ ਸਮਝਦਾ ਔਰ ਉਹਨਾਂ ਨੂੰ ਪਤਾ ਹੈ ਕਿ ਭਾਈ ਸਾਡੇ ਨਾਲ ਇਹ ਬਹੁਤ ਹੀ ਨਿਬਲੀ ਨਹੀਂ ਜਿਹੜੀ ਕਹਿ ਲਓ ਕਿ ਨਵੀਂ ਵਿਆਹੀ ਆ ਕੇ ਰੋਜ਼ ਘਰ ਦੇ ਵਿੱਚ ਪੈਟ ਸਿਆਪਾ ਪਾ ਕੇ ਬੈਠੀ ਹੋਵੇ ਨਾ ਤੇ ਕਿੰਨਾ ਕੁ ਚਿਰ ਬੰਦਾ ਹੋਊ ਪਰੇ ਕਰੀ ਚੱਲੂ ਤੇ ਹੌਲੀ 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 ਕੋਈ ਆਪਣਾ ਚੁੱਲ੍ਹਾ ਅਲੱਗ ਕਰਨਾ ਹੀ ਪੈਂਦਾ ਹੁੰਦਾ ਸੋ ਜਿਹੜੀਆਂ ਉਹ ਸੰਭਾਵਨਾਵਾਂ ਨੇ ਉਹਨਾਂ ਸੰਭਾਵਨਾਵਾਂ ਦੇ ਉੱਪਰ ਜਿਹੜੇ ਇਹ G7 ਤੇ ਪਲੱਸ ਕੰਟਰੀ ਸਨ ਇਨਕਲੂਡਿੰਗ ਇੰਡੀਆ ਮੈਕਸੀਕੋ ਜਾਂ ਫਿਰ ਬਾਕੀ ਦੇ ਉਹਨਾਂ ਦੇ ਨਾਲ ਜਿਹੜੀਆਂ ਰਜਵੀਆਂ ਗੱਲਾਂ ਬਾਤਾਂ ਹੋਈਆਂ ਨੇ ਔਰ ਮੌਕੇ ਜਿਹੜੇ ਨੇ ਜੀ ਉਹ ਲੱਭਣ ਲਈ ਟੀਮਾਂ ਜਿਹੜੀਆਂ ਨੇ ਜੀ ਉਹ ਬਣ ਚੁੱਕੀਆਂ ਨੇ ਤੇ ਕੰਮ ਕਰਨਾ ਸ਼ੁਰੂ ਕਰ ਚੁੱਕੀਆਂ ਨੇ ਲੈਟਸ ਹੋਪ ਫਾਰ ਦਾ ਬੈਸਟ
ਜੀ ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨ ਪ੍ਰੀ ਵੈਡਿੰਗ ਫੰਕਸ਼ਨ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ ਸਪਰੈਂਜਾ ਬੈਂਕੁਇਟ ਹਾਲ 510 ਡੀਅਰਹਰਸਟ ਡਰਾਈਵ ਬ੍ਰੈਂਪਟਨ ਕਾਲ ਕਰੋ 905-793-3458 9057933458
ਇੱਕ ਵਾਰੀ ਫੇਰ ਸਵਾਗਤ ਜੀ ਮੀਜਕ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਮੁੱਖ ਮੰਤਰੀ ਨੇ ਉਨ੍ਹਾਂ ਨੇ ਇਹ ਗੱਲ ਜਿਹੜੀ ਹੈ ਜੀ ਬੜੀ ਜ਼ੋਰ ਸ਼ੋਰ ਦੇ ਨਾਲ ਕੀ ਆ ਕਿ ਜਿਹੜੇ ਇੱਥੇ ਗੈਂਗ ਨੇ ਖਾਸ ਕਰਕੇ ਜਿੱਦਾਂ ਲੋਰੈਂਸ ਬਿਸ਼ਨੋਈ ਹੋਰਾਂ ਦਾ ਨਾਂ ਜਿਹੜਾ ਜੀ ਉਹ ਚੱਲਦਾ ਵੀ ਉਸ ਨੂੰ ਜਿਹੜਾ ਜੀ ਉਹ ਅੱਤਵਾਦੀ ਸੰਗਠਨ ਜਿਹੜਾ ਜੀ ਉਹ ਐਲਾਨਿਆ ਜਾਣਾ ਚਾਹੀਦਾ ਹੈ ਉਸ ਨੇ ਸਰਕਾਰ ਤੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਤੇ ਬਾਕੀ ਦੇ ਪ੍ਰੀਮੀਅਰ ਜਿਹੜੇ ਨੇ ਜੀ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਾਰੇ ਕਾਸੇ ਦੇ ਉੱਪਰ ਵਿਚਾਰ ਵਟਾਂਦਰਾ ਕਰਨਗੇ ਔਰ ਜਿਹੜੇ ਖਾਸ ਕਰਕੇ ਜਿਹੜੀਆਂ ਜਦੋਂ ਅਸੀਂ ਇਸ ਕਾਨੂੰਨਾਂ ਨੂੰ ਸਖ਼ਤ ਕਰਨ ਦੀ ਗੱਲ ਕਰਦੇ ਹਾਂ ਤੇ ਜਦੋਂ ਅਸੀਂ ਉਹਨਾਂ ਦੇ ਜਿਹੜੇ ਗੈਂਗ ਦੇ ਮੈਂਬਰ ਨੇ ਜਦੋਂ ਉਹਨਾਂ ਨੂੰ ਤੁਸੀਂ ਟੈਰਰਿਸਟ ਆਰਗੇਨਾਈਜੇਸ਼ਨ ਜਿਹੜੀਆਂ ਨੇ ਐਲਾਨ ਕਰ ਦਿੰਦੇ ਹੋ ਸੋ ਸਖ਼ਤੀ ਦੇ ਨਾਲ ਉਹਨਾਂ ਧਿਰਾਂ ਦੇ ਨਾਲ ਨਜਿੱਠਣ ਵਾਸਤੇ ਰਾਹ ਜ਼ਰੂਰ ਖੁੱਲ੍ਹ ਜਾਵੇਗਾ ਇਸ ਅੱਜ ਦਾ ਪ੍ਰੋਗਰਾਮ ਬਾਅਦ ਵਿਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਬਰਾੜ ਸਾਹਿਬ ਦਾ ਫੋਨ ਨੰਬਰ 647-384-36-36 ਮੇਰਾ ਫੋਨ ਨੰਬਰ 905-915-84-84 ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇੱਥੇ ਦਿਓ ਆ ਗਿਆ ਘੱਟ ਵੱਧ ਬੋਲੇਗਾ ਤੂੰ ਮਾਫ਼ੀ ਅਗਲੀ ਮੁਲਾਕਾਤ ਤੱਕ ਰੱਬ ਰਾਖਾ ਚੂਰ ਨਾ ਹੋਵਾਂ ਸ਼ਮਾ ਵਿੱਚ ਚੂਰ ਨਾ ਹੋਵਾਂ।
Preceding program may not necessarily be those of the owner or management of WTOR radio station.
Tuhanu personal support worker kyon banna chahida hai? Dujiyan de jeevan vich badlav lyaun layi. Sirf 5 mahinyan vich apna certificate hasil karo ate dekhbhal vich apna career shuru karo. Vadhere janan layi ontario.ca/gopsw te jao. ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਤਾਜ਼ਾ ਸਬਜ਼ੀਆਂ ਲਈ ਤੁਹਾਡਾ ਆਪਣਾ ਫਾਰਮ ਕੈਲਗਰ ਸਬਜ਼ੀ ਫਾਰਮ, ਜਿੱਥੇ ਤੁਸੀਂ ਲੈ ਸਕਦੇ ਹੋ ਨਿਖਰੇ ਪੌਦੇ, ਮਿੱਟੀ, ਗਮਲੇ ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ। ਆਪਣੇ ਘਰ ਵਿੱਚ ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਡਨ ਸਬਜ਼ੀ ਫਾਰਮ ਤੇ ਆਓ। ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ। 12050 ਏਅਰਪੋਰਟ ਰੋਡ, ਕੈਲਡਨ, ਜਾਂ ਤੁਸੀਂ ਫੋਨ ਕਰੋ 9058409000
ਜਿੱਥੇ